डल्ले ग्राम दमोदरे मात पिता के ताम एक पगनी इसकी बड़ी रामो तिसको नाम।
वाहे गुरु जी का खालसा
वाहे गुरु जी की फतेह।
तन तन गुरुदेव जिस संग हर जपे गुर कृपाल जब पाए ता अवगुण सब छपे। करण कारण कृपा निदान पतत पावन भगत वछल। धन धन श्री गुरु ग्रंथ साहिब सच्चे पातशाह दे पावन चरणा च संध्या वेले दे दवाना च हाजरियां भर रही गुरु का खास रूप गुरु खालसा साध संगत वड्डे भाग हन। नौवें पातशाह धन धन श्री गुरु तेग बहादुर साहिब जी महाराज जी दे पवित्र पावन स्थान ते हाजरियां भर के नेता प्रति गुरु चरणा च जुड़ के सतगुरां दा पावन इतिहास बहुत ही श्रद्धा भावना सत्कार सहित आप जी सरवण कर रहे। छेवें पातशाह धन श्री गुरु हरगोबिंद साहब जी महाराज जी की पावन अमृत कथा है जिस कथा नूं सुनन दा बहुत वड्डा पुन्न बहुत वड्डा महात्म है। श्री अमृतसर साहब विखे छेवें पातशाह जी महाराज जी की बरात वापस आई है। माता नानकी जी दे सीस तों माता गंगा जी ने धनवारना कीता है और सारी कुल मर्यादा गुरमत अनुसार पूर्ण कीती है। तो जिन्ना व्याह ते मेल कतर होया सी सारे मेल नूं यथा शक्त दान मान दे के सत्कार दे के सब नूं विदा कीता है। कुछ दिन सतगुरु जी ने इसे तरह श्री अमृतसर साहब विखे बतीत किते ने। उधर एक गुरु घर का सिख बाबा अलमस्ते का नाम है उदासी साधु सी। ए पूर्व दिशा वाले पासे तीर्थ यात्रा करदा तीर्थ स्नान करदा यूपी दे इलाके जिथे अजकल गुरुद्वारा श्री नानक मता साहब है इथे पहुंचे। इत्थे आ के ने सतगुरु गुरु नानक साहब दे स्थान दी सेवा शुरू कीती। इत्थे रह के धूप बत्ती करनी झाड़ू फेरना जोत जगाउणी। उत्थे जिहड़े सिद्ध रहिंदे सी कन्न पाटे जोगी रहिंदे सी उहनां ने वेख के दा विरोध कीता और इहनूं कहिण लगे तू इह जगह छड के चला जाए जगह साडी है साडा गुरु गोरखनाथ उह इस जगह ते बहि के तप करदा रिहा। सिख ने आख्या भाई ये जगह गुरु नानक साहब दी है सतगुरां ने इत्थे चरण पाए ने उन्हां दी यादगारी निशानी इत्थे है आ पिपल दा दरखत इत्थे खड़ा है गुरु नानक साहब दे हत्थां दा चिन्ह इहदे ते नजर आउंदा है। मैनूं इस जगह ते रह के सतगुरां दे अस्थान दी सेवा करन दिओ। पर उह सिद्ध बड़े हंकारी सन उन्हां आख्या तैनूं इह जगह छड के जाणा पवेगा। वो ज्यादा साने कला सी होर कोई सिख नेड़े तेड़े नहीं सी। उन्हां कन्न पाटे योगियां ने कहिंदे जे तेनूं इस निशानी दा माण है कि गुरु नानक दी निशानी है पिपल असीं इही नहीं रहिण दिंदे। इन्हां ने अग ला के उह सारा पिपल दा दरख्त साड़ दिता जला दिता। पर इह सिख दा बाबे अलमस दा उन्हां ते कोई जोर नहीं चलिया कला होण करके उत्थे ही इन्हें गया नहीं उत्थे ही नेड़े जा के आसन ला लिया और धन गुरु हरगोबिंद साहब छेवें पातशाह की आराधना करनी शुरू की। छेवें पातशाह आओ आप आके कृपा करके इत्थे दर्शन दिओ इत्थे चरण पाओ ये गुरु नानक साहब का स्थान इहदी मर्यादा इहदा माण आप जी प्रगट करो क्योंकि इन्हां कन्न पाटे योगियां ने सतगुरां दे स्थान की बेअदबी की है निरादर कीता है मेरे नाल भी धक्का कीता तुसी आप कृपा करके आके मेरी सहायता करो। बार बार बाबा अलमस्त आराधना कर रहा है छेवें पातशाह नूं याद कर रहा है रोज सवेरे उठ के स्नान पानी करके आराधना विच जुड़ जांदा है, खाना पीना भी संजम दा ही रखदा है, इतना ज्यादा प्रेम दी खिच पाई। धन गुरु हरगोबिंद साहब सच्चे पातशाह जी नूं खिच पई जाण वास्ते सतगुरु जी ने फुरना कीता। चित करदा इकला चला जावां, पर इकला जाना संभव नहीं, इकला जाना ठीक नहीं, असीं नाल अपनी फौज लै के जाना चाहुंदे आ। इस करके सतगुरु सच्चे पातशाह जी महाराज विधि बना रहे ने। उधर नानक मता साहब विखे बैठा वो साधु अलमस्त आराधना कर रहा है। इधर एक होर गुरु घर का प्रेमी सेवक जिहदा गुरु घर नाल रिश्ता भी है, गुरु घर नाल संबंध भी है, भाई साईं दास, यह भी आराधना कर रहा है। इन्हां दा प्रेम भावना सतगुरु जी पूरी कर रहे ने। आओ भाई साईं दास दे अंदर दे प्रेम दी खेड वो अज दी कथा विच आ रही है, सरवण करिए। सरवण करन तो पहला गुरु चरणा दा ध्यान हिरदे च धारण करदे आ, साहिबां दे पावन चरणा च हाजरी लवाउंदे आ। आखिए जी सतनाम
श्री वाहिगुरु साहिब जीओ,
सतनाम
श्री वाहिगुरु साहिब जीओ। दोएरा डले ग्राम दमोदरे, मात पिता के धाम।
डला पिंड ये गुरु हरगोबिंद साहब जी का सौरा पिंड भी है। इस डले पिंड दे विच माता दमोदरी जी का विआह गुरु हरगोबिंद साहब छेवें पातशाह नाल होया सी। बाबे नारायण दास की सपुत्री सी माता दमोदरी। इहदे माता पिता माता दमोदरी दे ओ डल्ले पिंड दे विच उहनां दा निवास आ, ओ डल्ले पिंड च रहिंदे हन।
इक पगनी तिस की बड़ी, रामो तिस को नाम।
माता दमोदरी जी दी इक वड्डी भैण सी, यानी कि छेवें पातशाह गुरु हरगोबिंद साहब दे रिश्ते च साली लगदी सी। वड्डी भैण सी माता दमोदरी दी, और इहदा नां सी बीबी रामो। बड़ी भगती भावना वाली सी, क्योंकि भगती भावना वाले परिवार च इहदा जन्म होया सी, गुरसिखां दे घर जन्म होया सी। कहिंदे इहदा नां है रामो, इह माता दमोदरी दी वड्डी भैण है।
जो पई तिसको पति सिख साईं दास, ग्राम डरोली वसै आवास।
जिहड़ी बीबी रामो सी, बीबी रामो दा विआह होया भाई साईं दास नाल। इन्हां दा पिंड सी डरोली नगर, जिहनूं भाई की डरोली भी कहिंदे, मोगे दे नेड़े इह नगर है। डरोली नगर दे रहिण वाले भाई साईं दास जी उह बीबी रामो दे पति सन। बीबी रामो दे नाल इन्हां दी शादी होई है। जिहड़ा भाई साईं दास सी इह भी गुरु घर दा सिख सी, ਇਹ ਵੀ ਗੁਰੂ ਘਰ ਦੀ ਭਾਵਨਾ ਵਾਲਾ ਪ੍ਰੇਮੀ ਸਿੱਖ ਹੈ।
ਸਤ ਸੰਗਤ ਬੋ ਡੱਲੇ ਗ੍ਰਾਮੋ, ਮਿਲ ਮਿਲ ਸਿਮਰਤ ਸਤਨਾਮੋ।
ਡੱਲੇ ਪਿੰਡ ਚ ਬਹੁਤ ਜ਼ਿਆਦਾ ਸੰਗਤ ਹੁੰਦੀ ਸੀ, ਕਿਉਂਕਿ ਡੱਲਾ ਪਿੰਡ ਇੱਕ ਐਸਾ ਪਿੰਡ ਹੈ ਇਤਿਹਾਸ ਵਿੱਚ ਆਉਂਦਾ ਹੈ ਕਿ ਇਸ ਪਿੰਡ ਦੇ ਵਿੱਚ 72 ਬ੍ਰਹਮ ਗਿਆਨੀ ਇੱਕੋ ਪਿੰਡ ਚ ਹੋਏ ਨੇ। ਡੱਲੇ ਪਿੰਡ ਚ ਏਡਾ ਵੱਡਾ ਮਹਾਤਮ ਵਾਲਾ ਇਹ ਵੱਡਾ ਪਿੰਡ ਸੀ। ਕਹਿੰਦੇ ਇਸ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਸੰਗਤ ਹੁੰਦੀ ਰਹਿੰਦੀ ਸੀ, ਤੇ ਭਾਈ ਸਾਈਂ ਦਾਸ ਜ਼ਿਆਦਾ ਆਪਣੇ ਸਹੁਰੇ ਪਿੰਡ ਹੀ ਰਹਿੰਦੇ ਸੀ। ਇੱਥੇ ਬਾਬੇ ਨਾਰਾਇਣ ਦਾਸ ਕੋਲ ਰਹਿਣਾ, ਉਹਨਾਂ ਦੀ ਸੇਵਾ ਵਿੱਚ ਰਹਿਣਾ, ਸੰਗਤ ਕਰਕੇ ਹਰ ਵੇਲੇ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦੇ ਰਹਿੰਦੇ ਸਨ।
ਸਾਈਂ ਦਾਸ ਬਸਿਓ ਸਸੁਰਾਰੇ, ਨਰਗਨ ਹੇਰੇ ਗੁਰਮਤ ਧਾਰੇ।
ਭਾਈ ਸਾਈਂ ਦਾਸ ਜੀ ਇੱਥੇ ਸਹੁਰੇ ਪਿੰਡ ਹੀ ਆਪਣੇ ਸਹੁਰੇ ਪਰਿਵਾਰ ਚ ਇੱਥੇ ਰਹਿਣ ਲੱਗੇ ਡੱਲੇ ਚ। ਇਹਨਾਂ ਦਾ ਆਪਣਾ ਜੱਦੀ ਤੇ ਪੁਸ਼ਤੈਨੀ ਪਿੰਡ ਜਿਹੜਾ ਸੀ ਉਹ ਡਰੋਲੀ ਸੀ, ਪਰ ਜਦੋਂ ਵਿਆਹ ਹੋਇਆ, ਸ਼ਾਦੀ ਹੋਈ ਰਾਮੋ ਦੇ ਨਾਲ, ਤੇ ਇੱਥੇ ਹੀ ਜ਼ਿਆਦਾ ਸਮਾਂ ਰਹਿ ਕੇ ਭਾਈ ਸਾਈਂ ਦਾਸ ਆਪਣੇ ਸਹੁਰੇ ਪਿੰਡ ਹੀ ਰਹਿੰਦੇ ਸਨ। ਇੱਥੇ ਨਿਵਾਸ ਕਰਕੇ ਬਹੁਤ ਸਾਰੇ ਗੁਰਸਿੱਖਾਂ ਦੀ ਸੰਗਤ ਕਰਕੇ ਭਾਈ ਸਾਈਂ ਦਾਸ ਨੇ ਗੁਰੂ ਦੀ ਮਤ ਧਾਰਨ ਕੀਤੀ, ਗੁਰਮਤ ਦੇ ਧਾਰਨੀ ਹੋਏ।
ਤਿੰਨ ਕੀ ਸੰਗਤ ਤੇ ਮਨ ਡਰਿਓ, ਸ਼੍ਰੀ ਅਰਜਨ ਕੋ ਸਤਿਗੁਰ ਕਰਿਓ।
ਸਾਰੇ ਗੁਰਮਤ ਦੇ ਧਾਰਨੀ ਸਿੱਖਾਂ ਦੀ ਸੰਗਤ ਕਰਦਿਆਂ ਕਰਦਿਆਂ ਭਾਈ ਸਾਈਂ ਦਾਸ ਦਾ ਮਨ ਵੀ ਢਲ ਗਿਆ। ਸੰਗਤ ਦਾ ਬੜਾ ਅਸਰ ਹੁੰਦਾ ਖਾਲਸਾ ਜੀ ਮਨ ਤੇ। दुष्ट संगत का प्रभाव दुष्ट हुंदा है, भले पुरखां दी संगत का प्रभाव चंगा हुंदा है। भाई साईं दास नूं नेक नरां दी बहुत सारे गुरमत दे धारनी जिहड़े सिख ने उहनां दी संगत मिली सी, उहनां दी संगत करन करके भाई साईं दास दा मन ढल गया और इहने जा के गुरु अर्जन साहब नूं अपना गुरु धारण कर लिया। भाई साईं दास जी गुरु अर्जन साहब दे समें उहनां दे चरणां दे सिख बने सी। कहिंदे इहनां ने गुरु अर्जन साहब जी महाराज जी नूं अपना गुरु धारण कीता।
सिखी गुण समेत उर धारे ਸ਼ਰਧਾਲੂ ਚਿਤ ਭਗਤ ਉਦਾਰੇ।
ਗੁਣਾਂ ਦੇ ਸਮੇਤ ਸਿੱਖੀ ਨੂੰ ਹਿਰਦੇ ਚ ਧਾਰਨ ਕੀਤਾ। ਗੁਣਾਂ ਦੇ ਸਹਿਤ ਇੱਕ ਕੱਲੀ ਸਿੱਖੀ ਹੁੰਦੀ, ਨਾਲ ਗੁਣ ਵੀ ਧਾਰਨ ਕਰਨੇ ਕਿ ਸਿੱਖੀ ਦੇ ਗੁਣ ਕਿਹੜੇ ਨੇ। ਸਿੱਖੀ ਦਾ ਗੁਣ ਸਭ ਤੋਂ ਪਹਿਲਾ ਬੁਨਿਆਦੀ ਗੁਣ ਹੈ ਸਿੱਖੀ ਦਾ ਗੁਰੂ ਦੀ ਸਿੱਖਿਆ ਅਨੁਸਾਰ ਚੱਲਣਾ। ਜਿਹੜਾ ਸਿੱਖਿਆ ਅਨੁਸਾਰ ਚੱਲੇ ਉਹੀ ਸਿੱਖ ਹੈ, ਭਾਣੇ ਵਿੱਚ ਰਹੇ ਉਹ ਸਿੱਖ ਹੈ। ਗੁਰੂ ਦੀ ਸਿੱਖੀ ਭਾਈ ਸਾਈਂ ਦਾਸ ਜੀ ਨੇ ਗੁਣਾਂ ਦੇ ਸਮੇਤ ਧਾਰਨ ਕੀਤੀ ਔਰ ਮਨ ਦੇ ਵਿੱਚ ਪੂਰਨ ਸ਼ਰਧਾ ਧਾਰਨ ਕਰਕੇ ਉਦਾਰ ਭਗਤੀ ਗੁਰੂ ਸਾਹਿਬ ਜੀ ਦੀ ਭਾਈ ਸਾਈਂ ਦਾਸ ਨੇ ਕੀਤੀ।
ਨਿਜ ਨਕੇਤ ਗਮਨਿਓ ਗੁਰ ਭਜੈ ਸਿਮਰਤ ਸਤ ਨਾਮ ਨਿਤ ਜਜੈ।
ਕਹਿੰਦੇ ਆਪਣੇ ਘਰ ਗਏ ਵੀ ਭਾਈ ਸਾਈਂ ਦਾਸ ਜੀ ਗੁਰੂ ਗੁਰੂ ਜਪਦੇ ਨੇ, ਵਾਹਿਗੁਰੂ ਵਾਹਿਗੁਰੂ, ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਹਰ ਵਕਤ ਵਾਹਿਗੁਰੂ 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 ਦਾ ਹੀ ਭਜਨ ਕਰਦੇ, ਹਰ ਵੇਲੇ ਸੱਚੇ ਨਾਮ ਦੇ ਸਿਮਰਨ ਦਾ ਜਜਨ ਕਰਦੇ ਨੇ, ਪੂਜਾ ਕਰਦੇ ਨੇ।
ਹਿਮ ਸਿੱਖ ਪਾ ਕੇਤਕ ਦਿਨ ਪਾਛੈ ਪਾਸਨ ਬੰਦ ਗੁਰੂ ਕੋ ਆਛੈ।
ਭਾਈ ਸਾਈਂ ਦਾਸ ਜੀ ਕੁਝ ਹੀ ਦਿਨਾਂ ਦੇ ਵਿੱਚ ਗੁਰੂ ਘਰ ਦੇ ਸਿੱਖ ਬਣ ਗਏ, ਗੁਰੂ ਘਰ ਦੇ ਮੁਰੀਦ ਬਣ ਗਏ, ਗੁਰੂ ਅਰਜਨ ਸਾਹਿਬ ਦੇ ਸੇਵਕ ਬਣ ਗਏ। ਉਧਰੋਂ ਗੁਰੂ ਘਰ ਨਾਲ ਭਾਈ ਸਾਈਂ ਦਾਸ ਦਾ ਸੰਬੰਧ ਜੁੜ ਗਿਆ, ਕਿਉਂਕਿ ਭਾਈ ਸਾਈਂ ਦਾਸ ਜੀ ਦੀ ਘਰਵਾਲੀ ਰਾਮੋ ਦੀ ਛੋਟੀ ਭੈਣ ਮਾਤਾ ਦਮੋਦਰੀ ਉਹ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਨਾਲ ਵਿਆਹੀ ਗਈ, ਇਸ ਕਰਕੇ ਇਹਦਾ ਗੁਰੂ ਘਰ ਨਾਲ ਭਾਈ ਸਾਈਂ ਦਾਸ ਦਾ ਰਿਸ਼ਤਾ ਵੀ ਜੁੜ ਗਿਆ, ਗੁਰੂ ਘਰ ਨਾਲ ਇੱਦਾਂ ਸੰਬੰਧ ਜੁੜ ਗਿਆ।
ਅਤਿ ਆਨੰਦ ਤਿਸ ਕੋ ਮਨ ਹੋਵਾ ਕਈ ਵਾਰ ਗੁਰ ਦਰਸ਼ਨ ਜੋਵਾ।
ਭਾਈ ਸਾਈਂ ਦਾਸ ਦਾ ਮਨ ਬੜੇ ਆਨੰਦ ਸਹਿਤ ਹੋ ਗਿਆ, ਬੜੀ ਖੁਸ਼ੀ ਹੋਈ ਮਨ ਚ ਕਿ ਮੇਰਾ ਗੁਰੂ ਘਰ ਨਾਲ ਨਾਤਾ ਵੀ ਜੁੜ ਗਿਆ। ਡੱਲੇ ਪਿੰਡ ਤੋਂ ਫਿਰ ਆਪਣੇ ਨਗਰ ਆ ਗਏ ਡਰੋਲੀ, ਡਰੋਲੀ ਆ ਕੇ ਭਾਈ ਸਾਈਂ ਦਾਸ ਜੀ ਰਹਿਣ ਲੱਗ ਪਏ ਆਪਣੇ ਨਗਰ ਚ, ਇਹਨਾਂ ਨੇ ਆ ਕੇ ਨਿਵਾਸ ਕਰ ਲਿਆ ਔਰ ਗੁਰੂ ਘਰ ਨਾਲ ਜਿਹੜਾ ਸੰਬੰਧ ਜੁੜਿਆ, ਰਿਸ਼ਤਾ ਜੁੜਿਆ, ਉਹਦੇ ਕਰਕੇ ਇਹਦੇ ਮਨ ਦੇ ਵਿੱਚ ਬੜਾ ਆਨੰਦ, ਬੜੀ ਭਾਰੀ ਖੁਸ਼ੀ। ਕਈ ਵਾਰ ਚੱਲ ਕੇ ਆਉਣਾ ਭਾਈ ਸਾਈਂ ਦਾਸ ਨੇ ਗੁਰੂ ਘਰ, ਔਰ ਆ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਨੇ, ਮਹਾਰਾਜ ਜੀ ਦੇ ਦੀਦਾਰ ਪਰਸਣੇ।
ਪਾਰੋ ਪਰਮ ਸਿੱਖ ਕੁਲ ਜਾਹੇ ਰਾਮੋ ਜਨਮ ਲੀਨ ਤਿਸ ਮਾਏ।
ਗੁਰੂ ਘਰ ਦੇ ਮਹਾਨ ਸਿੱਖ ਹੋਏ ਨੇ ਭਾਈ ਪਾਰੋ ਪਰਮਹੰਸ, ਭਾਈ ਪਾਰੋ ਜੀ ਜੁਲਕਾਂ, ਇਹ ਡੱਲੇ ਪਿੰਡ ਦੇ ਰਹਿਣ ਵਾਲੇ ਸੀ, ਗੁਰੂ ਅਮਰਦਾਸ ਸਾਹਿਬ ਦੇ ਸਿੱਖ ਸੀ, ਬੜੀ ਉੱਚੀ ਅਵਸਥਾ ਦੇ ਮਾਲਕ ਹੋਏ ਨੇ ਭਾਈ ਪਾਰੋ ਜੀ। ਉਹਨਾਂ ਦੀ ਅੰਸ਼ ਵੰਸ਼ ਚੋਂ ਸੀ ਬੀਬੀ ਰਾਮੋ ਜਿਹੜੀ ਭਾਈ ਸਾਈਂ ਦਾਸ ਨਾਲ ਵਿਆਹੀ ਹੋਈ ਸੀ, ਉਹਨਾਂ ਦੀ ਅੰਸ਼ ਵੰਸ਼ ਚੋਂ ਸੀ ਬੀਬੀ ਰਾਮੋ। ਬੀਬੀ ਰਾਮੋ ਨੇ ਭਾਈ ਪਾਰੋ ਦੀ ਕੁੱਲ ਚ ਜਨਮ ਲਿਆ ਸੀ।
ਪਰੰਪਰਾ ਸਿੱਖੀ ਕਰ ਜਾਓ ਜਾਂ ਤੇ ਗੁਰਮਤ ਧਰ ਉਰਮਾਓ।
ਇਸ ਕਰਕੇ ਇਹਨਾਂ ਨੂੰ ਜਿਹੜੀ ਸਿੱਖੀ ਆ ਉਹ ਗੁਰੂ ਘਰ ਵਿੱਚੋਂ ਪਰੰਪਰਾਗਤ ਆਪਣੇ ਪਰਿਵਾਰ ਚੋਂ ਹੀ ਬੀਬੀ ਰਾਮੋ ਨੂੰ ਮਿਲੀ ਸੀ, ਇਸ ਕਰਕੇ ਗੁਰਮਤ ਦੇ ਧਾਰਨੀ ਸਨ, ਇਹਨਾਂ ਨੂੰ ਪਤਾ ਸੀ ਗੁਰਮਤ ਕੀ ਹੈ, ਗੁਰਸਿੱਖੀ ਕੀ ਹੈ, ਗੁਰਸਿੱਖੀ ਦੀ ਰੋਹ ਰੀਤੀ ਕੀ ਹੈ, ਮਰਿਆਦਾ ਕੀ ਹੈ, ਸਿੱਖੀ ਦਾ ਸਿੱਖ ਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਹੈ, ਇਹ ਸਾਰੀ ਮਰਿਆਦਾ ਦਾ ਪਤਾ ਸੀ ਬੀਬੀ ਰਾਮੋ ਨੂੰ, ਕਿਉਂਕਿ ਗੁਰੂ ਘਰ ਦੇ ਸੇਵਕ ਦੇ ਘਰ ਦਾ ਜਨਮ ਹੋਇਆ ਸੀ, ਸਿੱਖੀ ਇਹਨੂੰ ਵਿਰਾਸਤ ਵਿੱਚ ਪ੍ਰਾਪਤ ਹੋਈ ਸੀ।
ਮਾਤ ਪਿਤਾ ਗੁਰ ਕੇ ਸਿੱਖ ਭਾਰੇ ਕਿਉਂ ਸੰਤਤ ਸਿੱਖੀ ਨੈ ਧਾਰੇ।
ਜਿਹੜੇ ਮਾਤਾ ਪਿਤਾ ਸੀ ਬਾਬਾ ਨਾਰਾਇਣ ਦਾਸ ਜੀ ਹੋਣੀ ਜੋ ਬੀਬੀ ਰਾਮੋ ਦੇ ਮਾਤਾ ਪਿਤਾ ਸਨ, ਉਹ ਵੀ ਗੁਰੂ ਘਰ ਦੇ ਬੜੇ ਭਾਰੀ ਸਿੱਖ ਸੀ, ਤੇ ਜਿਹਦਾ ਮਾਂ ਬਾਪ ਗੁਰੂ ਘਰ ਦਾ ਸਿੱਖ ਹੋਵੇ ਉਹਦੀ ਸੰਤਾਨ ਸਿੱਖ ਕਿਉਂ ਨਾ ਬਣੇ। ਇੱਥੇ ਇੱਕ ਬੜਾ ਸੁੰਦਰ ਸੰਕੇਤ ਹੈ ਕਿ ਜਿਨ੍ਹਾਂ ਬੱਚਿਆਂ ਦੇ ਅੰਦਰ ਗੁਰਮਤ ਨਹੀਂ ਰਹੀ ਉਹਦਾ ਕਾਰਨ, ਮੂਲ ਕਾਰਨ ਇਹ ਹੈ ਕਿ ਉਹਦੇ ਮਾਤਾ ਪਿਤਾ ਵਿੱਚ ਵੀ ਕਚਿਆਈ ਹੈ। ਜੇ ਮਾਂ ਬਾਪ ਗੁਰਮਤ ਦੇ ਧਾਰਨੀ ਗੁਰਸਿੱਖੀ ਦੇ ਧਾਰਨੀ ਨੇ ਤੇ ਉਹਨਾਂ ਦੇ ਬੱਚੇ ਕਦੇ ਵੀ ਗੁਰਸਿੱਖੀ ਤੋਂ ਬਾਗੀ ਨਹੀਂ ਹੁੰਦੇ। ਉਹ ਗੁਰਸਿੱਖੀ ਦੀ ਰੰਗਤ ਦੇ ਵਿੱਚ ਰੰਗੇ ਰਹਿੰਦੇ ਕਿਉਂਕਿ ਘਰੋਂ ਗੁਰਸਿੱਖੀ ਦਾ ਮਾਹੌਲ ਉਹਨਾਂ ਨੂੰ ਮਿਲਦਾ। ਜੇ ਘਰ ਵਿੱਚ ਗੁਰਸਿੱਖੀ ਦਾ ਮਾਹੌਲ ਹੋਵੇਗਾ, ਵਾਤਾਵਰਨ ਹੋਵੇਗਾ, ਬੱਚੇ ਆਪੇ ਉਸੇ ਤਰ੍ਹਾਂ ਦੇ ਵਾਤਾਵਰਨ 'ਚ ਢਲਣਗੇ। ਭਾਈ ਸਾਹਿਬ ਜੀ ਇੱਥੇ ਲਿਖ ਰਹੇ ਨੇ, ਕਹਿੰਦੇ ਬੀਬੀ ਰਾਮੋ ਦੇ ਮਾਂ ਬਾਪ ਜਿਹੜੇ ਸਨ, ਬਾਬਾ ਨਰਾਇਣ ਦਾਸ ਹੋਣੀ, ਉਹ ਗੁਰੂ ਘਰ ਦੇ ਸਿੱਖ ਸੀ ਤੇ ਉਹ ਗੁਰੂ ਘਰ ਦੇ ਸਿੱਖ ਸੀ, ਉਹਨਾਂ ਦੀ ਸੰਤਾਨ ਗੁਰੂ ਕੀ ਸਿੱਖ ਕਿਉਂ ਨਾ ਹੋਵੇ।
ਰਾਮੋ ਸਿਮਰਤ ਸਤਗੁਰ ਨੀਤ, ਹਿਤ ਕਲਿਆਣ ਪ੍ਰੇਮ ਦਰ ਚੀਤ।
ਤਾਂ ਜਿਹੜੀ ਬੀਬੀ ਰਾਮੋ ਸੀ ਨਾ, ਇਹ ਰੋਜ਼ ਗੁਰੂ ਦੀ ਮਤ ਧਾਰਨ ਕਰਕੇ ਸਤਿਗੁਰਾਂ ਦਾ ਸਿਮਰਨ ਕਰਦੀ ਰਹਿੰਦੀ ਸੀ। ਬੀਬੀ ਰਾਮੋ ਨੂੰ ਵੀ ਘਰ ਦੇ ਕੰਮ ਧੰਦੇ ਕਰਨੇ, ਕਾਰ ਵਿਹਾਰ ਕਰਨੇ, ਉਹ ਕਾਰ ਵਿਹਾਰ ਕਰਦਿਆਂ ਨੇ ਗੁਰੂ ਗੁਰੂ ਜਪੀ ਜਾਣਾ, ਵਾਹਿਗੁਰੂ 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 ਧਿਆਈ ਜਾਣਾ, ਔਰ ਆਪਣੇ ਕਲਿਆਣ ਵਾਸਤੇ ਆਪਣੇ ਮਨ ਚ ਪ੍ਰੇਮ ਧਾਰਨ ਕਰਕੇ ਗੁਰੂ ਦਾ ਜਾਪ ਜਪਣਾ।
ਦੰਪਤ ਮੈਂ ਗੁਰਮਤਿ ਅਤ ਹੋਏ, ਗੁਰ ਗੁਰ ਸਿਮਰਤ ਗੁਰਮਤ ਖੋਏ।
ਇਹਨਾਂ ਦੋਵੇਂ ਹੀ ਜੀ ਗੁਰਮਤ ਦੇ ਧਾਰਨੀ, ਭਾਈ ਸਾਈਂ ਦਾਸ ਵੀ ਗੁਰਮਤ ਦਾ ਧਾਰਨੀ ਤੇ ਇਹਦੀ ਘਰਵਾਲੀ ਬੀਬੀ ਰਾਮੋ ਤਾਂ ਪਹਿਲਾਂ ਹੀ ਗੁਰੂ ਘਰ ਦੇ ਸਿੱਖ ਦੀ ਬੇਟੀ ਸੀ, ਇਸ ਕਰਕੇ ਉਹਦੇ ਚ ਪਹਿਲਾਂ ਹੀ ਸਿੱਖੀ ਦੇ ਗੁਣ ਸੀ। ਕਹਿੰਦੇ ਏਦਾਂ ਦੋਵੇਂ ਜੀ ਭਾਈ ਸਾਈਂ ਦਾਸ ਤੇ ਬੀਬੀ ਰਾਮੋ ਅੱਤ ਦੀ ਗੁਰਮਤ ਦੇ ਧਾਰਨੀ ਹੋ ਗਏ, ਗੁਰੂ ਗੁਰੂ ਸਿਮਰਦੇ ਨੇ, ਔਰ ਗੁਰੂ ਗੁਰੂ ਸਿਮਰਦਿਆਂ ਇਹਨਾਂ ਦੀ ਜਿਹੜੀ ਖੋਟੀ ਮੱਤ ਹੈ, ਭੈੜੀ ਮੱਤ ਹੈ, ਦੁਰਮੱਤ ਹੈ, ਉਹ ਦੁਰਮਤ ਇਹਨਾਂ ਦੇ ਅੰਦਰੋਂ ਨਸ ਗਈ ਹੈ।
ਹੋਏ ਪੁਰਬ ਦਿਨ ਦੀਪਕ ਮਾਲਾ, ਕਿਦੋਂ ਵਿਸਾਖੀ ਮੇਲ ਵਿਸਾਲਾ।
ਜਦੋਂ ਕੋਈ ਪੁਰਬ ਦਾ ਦਿਨ ਹੁੰਦਾ, ਚਾਹੇ ਦੀਪਮਾਲਾ ਦਾ ਦੀਵਾਲੀ ਦਾ ਦਿਹਾੜਾ ਆਵੇ ਤੇ ਚਾਹੇ ਵਿਸਾਖੀ ਦਾ, ਸ੍ਰੀ ਅੰਮ੍ਰਿਤਸਰ ਸਾਹਿਬ 'ਚ ਦੋ ਜੋੜ ਮੇਲੇ ਬੜੇ ਵੱਡੇ ਭਰਦੇ ਸੀ, ਇੱਕ ਦੀਵਾਲੀ ਦਾ ਜੋੜ ਮੇਲਾ, ਦੂਜਾ ਵਿਸਾਖੀ ਦਾ। ਕਹਿੰਦੇ ਜਦੋਂ ਵੀ ਪੁਰਬ ਦਾ ਦਿਨ ਆਉਂਦਾ, ਚਾਹੇ ਦੀਵਾਲੀ ਦਾ ਆਵੇ ਤੇ ਚਾਹੇ ਵਿਸਾਖੀ ਦਾ ਆਵੇ।
ਦੰਪਤ ਆਏ ਦਰਸ ਕੋ ਕਰਤੇ, ਮਿਲ ਮਿਲ ਬਿਰੋ ਕੋ ਦੁੱਖ ਪਰ ਹਰਤੇ।
ਭਾਈ ਸਾਈਂ ਦਾਸ ਜੀ ਤੇ ਇਹਨਾਂ ਦੀ ਘਰ ਵਾਲੀ ਬੀਬੀ ਰਾਮੋ, ਇਹ ਦੋਵੇਂ ਆਪਣੇ ਨਗਰੋਂ ਡਰੋਲੀ ਨਗਰ ਤੋਂ ਚੱਲਦੇ ਤੇ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਆਉਂਦੇ। ਅੰਮ੍ਰਿਤਸਰ ਸਾਹਿਬ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਨੇ, ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨੇ ਤੇ ਸਤਿਗੁਰਾਂ ਦੇ ਦਰਸ਼ਨ ਕਰਕੇ ਜਿਹੜਾ ਬਿਰਹਾ ਸੀ, ਵਿਛੋੜਾ ਸੀ, ਉਸ ਵਿਛੋੜੇ ਦੇ ਦੁੱਖ ਨੂੰ ਦੂਰ ਕਰਕੇ ਗੁਰੂ ਦੇ ਦਰਸ਼ਨ ਕਰਦੇ ਨੇ।
ਤਿੰਨੋ ਸਦਨ ਚਿਨਵਾਵਨ ਕਰ ਕੀਨਾ, ਧਨ ਗਨ ਤੈ ਲਗਾਏ ਸੁਖ ਪੀਨਾ।
ਭਾਈ ਸਾਈਂ ਦਾਸ ਦਾ ਜਿਹੜਾ ਪਹਿਲਾ ਘਰ ਸੀ ਨਾ, ਉਹ ਪੁਰਾਣਾ ਹੋ ਗਿਆ, ਇਹਨਾਂ ਨੇ ਢਾ ਕੇ ਉਸ ਪੁਰਾਣੇ ਘਰ ਨੂੰ ਉਹਦੀ ਥਾਂ ਤੇ ਨਵਾਂ ਮਕਾਨ ਬਣਾਇਆ। ਭਾਈ ਸਾਈਂ ਦਾਸ ਬਹੁਤ ਸਾਰਾ ਪੈਸਾ ਖਰਚਿਆ, ਧਨ ਖਰਚਿਆ ਤੇ ਧਨ ਖਰਚ ਕੇ ਪੈਸਾ ਖਰਚ ਕੇ ਬੜਾ ਵਧੀਆ ਮਕਾਨ ਭਾਈ ਸਾਈਂ ਦਾਸ ਨੇ ਆਪਣੇ ਰਹਿਣ ਵਾਸਤੇ ਤਿਆਰ ਕਰਵਾਇਆ।
ਬਹੁਤ ਸੁੰਦਰ ਮੰਦਿਰ ਜਬ ਬਣਿਓ, ਕਾਲੀ ਗਰਨ ਸੁਮਤ ਤੇ ਚਿਨਿਓ।
ਬੜਾ ਸੋਹਣਾ ਮੰਦਿਰ ਜਦੋਂ ਬਣ ਕੇ ਤਿਆਰ ਹੋ ਗਿਆ, ਜਿਹੜੇ ਚੰਗੇ ਚੰਗੇ ਸਿਆਣੇ ਕਾਰੀਗਰ ਸੀ, ਮਜ਼ਦੂਰ ਸੀ, ਉਹਨਾਂ ਸਿਆਣੇ ਮਿਸਤਰੀਆਂ ਨੇ, ਸਿਆਣੇ ਕਾਰੀਗਰਾਂ ਨੇ ਚੰਗੀ ਤਰ੍ਹਾਂ ਘਾੜਤ ਘੜ ਘੜ ਕੇ ਬੜਾ ਸੋਹਣਾ ਮਕਾਨ, ਬੜਾ ਸੁੰਦਰ ਮਕਾਨ ਭਾਈ ਸਾਈਂ ਦਾਸ ਦੇ ਆਦੇਸ਼ ਅਨੁਸਾਰ ਉਹ ਬਣਾ ਕੇ ਤਿਆਰ ਕੀਤਾ ਹੈ।
ਦੰਪਤ ਨੇ ਅਵਲੋਕਿਓ ਆਛੇ, ਤਿਸ ਮੈਂ ਬਸਬੋ ਨੇ ਉਰ ਪਾਂਛੇ।
ਭਾਈ ਸਾਈਂ ਦਾਸ ਨੇ ਉਹਨਾਂ ਮਜ਼ਦੂਰਾਂ ਨੂੰ, ਕਾਰੀਗਰਾਂ ਨੂੰ ਕਹਿ ਦਿੱਤਾ ਕਿ ਭਾਈ ਵੇਖਿਓ, ਕੋਈ ਕੰਮ ਅਧੂਰਾ ਨਾ ਰਹਿ ਜੇ, ਸਾਰਾ ਕੰਮ ਪੂਰਾ ਕਰ ਦਿਓ, ਕਿਤੇ ਮੁੜ ਕੇ ਤੁਸੀਂ ਆਖੋ ਜੀ ਇਹ ਕੰਮ ਰਹਿ ਗਿਆ। ਸਾਰਾ ਮਕਾਨ ਬਣਵਾ ਕੇ ਤਿਆਰ ਕਰ ਲਿਆ ਦੋਵਾਂ ਨੇ, ਭਾਈ ਸਾਈਂ ਦਾਸ ਤੇ ਬੀਬੀ ਰਾਮੋ ਨੇ। ਮਕਾਨ ਜਦੋਂ ਵੇਖਿਆ ਕਿ ਬਣ ਕੇ ਤਿਆਰ ਹੋ ਗਿਆ ਤੇ ਉੱਥੇ ਰਹਿਣ ਵਾਸਤੇ ਇਹਨਾਂ ਨੇ ਆਪਣੇ ਮਨ ਚ ਬਾਂਛਾ ਨਹੀਂ ਕੀਤੀ। ਇਹ ਨਹੀਂ ਆਖਿਆ ਵੀ ਮਕਾਨ ਬਣ ਗਿਆ ਤੇ ਹੁਣ ਛੇਤੀ ਨਾਲ ਅਸੀਂ ਆਪਣਾ ਸਮਾਨ ਰੱਖੀਏ ਇੱਥੇ ਤੇ ਇੱਥੇ ਰਹਿਣਾ ਸ਼ੁਰੂ ਕਰ ਦਈਏ। ਏਦਾਂ ਦੀ ਇੱਛਾ ਦੋਵਾਂ ਨੇ ਆਪਣੇ ਮਨ ਚ ਨਹੀਂ ਕੀਤੀ।
ਕਹਿਓ ਪ੍ਰੇਮ ਗੁਰਪੁਰਬ ਬਸੈ, ਪੁਨ ਪਸ਼ਚਾਤ ਸਦਨ ਇਸ ਤਸੈ।
ਇਹਨਾਂ ਨੇ ਆਪਣੇ ਮਨ ਚ ਸੰਕਲਪ ਕੀਤਾ ਭਾਈ ਸਾਈਂ ਦਾਸ ਤੇ ਬੀਬੀ ਰਾਮੋ ਨੇ ਕਿ ਇਹ ਮਕਾਨ ਸਾਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਦਿੱਤਾ, ਤੇ ਇਸ ਮਕਾਨ ਦੇ ਵਿੱਚ ਪਹਿਲਾਂ ਗੁਰੂ ਸਾਹਿਬ ਆਪਣੇ ਚਰਨ ਪਾਉਣ, ਇਹਦੇ ਵਿੱਚ ਪਹਿਲਾਂ ਸਤਿਗੁਰੂ ਜੀ ਆਪਣਾ ਨਿਵਾਸ ਕਰਨ, ਉਹ ਆ ਕੇ ਇੱਥੇ ਰਹਿਣ, ਉਹਨਾਂ ਦੇ ਚਰਨ ਪੈਣ ਤੋਂ ਬਾਅਦ ਵਿੱਚ ਅਸੀਂ ਇਹਦੇ ਵਿੱਚ ਨਿਵਾਸ ਕਰਾਂਗੇ। ਏਦਾਂ ਦਾ ਇਹਨਾਂ ਨੇ ਸੰਕਲਪ ਕੀਤਾ, ਭਾਵਨਾ ਨਾ ਸਿੱਖ ਦੇ ਮਨ ਚ। ਸਿੱਖ ਨੂੰ ਗੁਰੂ ਦਾਤ ਦਿੰਦਾ ਤੇ ਦਾਤ ਪ੍ਰਾਪਤ ਕਰਕੇ ਸਿੱਖ ਆਪਣੇ ਦਾਤੇ ਨੂੰ ਯਾਦ ਕਰਦਾ। ਉਹ ਕਹਿੰਦਾ ਦਾਤਿਆ ਤੇਰੀ ਦਿੱਤੀ ਦਾਤ ਹੈ, ਮੇਰਾ ਇਹਦੇ ਚ ਕੁਝ ਨਹੀਂ ਹੈ, ਸ਼ੁਕਰ ਕਰਦਾ ਹੈ। ਵਾਹਿਗੁਰੂ ਤੇਰਾ ਸ਼ੁਕਰ ਹੈ, ਦਾਤਾ ਤੇਰਾ ਸ਼ੁਕਰ ਹੈ। ਭਾਈ ਸਾਈਂ ਦਾਸ ਤੇ ਬੀਬੀ ਰਾਮੋ ਨੇ ਆਖਿਆ ਇਹ ਮਕਾਨ ਸਾਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਦਿੱਤਾ, ਇਹਦੇ ਵਿੱਚ ਅਸੀਂ ਨਿਵਾਸ ਤਾਂ ਕਰਾਂਗੇ ਜੇ ਛੇਵੇਂ ਪਾਤਸ਼ਾਹ ਪਹਿਲਾਂ ਇਹਦੇ ਚ ਆ ਕੇ ਚਰਨ ਪਾਉਣ, ਜੇ ਛੇਵੇਂ ਪਾਤਸ਼ਾਹ ਮਹਾਰਾਜ ਇਹਦੇ ਵਿੱਚ ਆ ਕੇ ਆਪਣਾ ਨਿਵਾਸ ਕਰਨ।
ਪ੍ਰਥਮ ਨਹੀਂ ਇਹ ਹਮਰਾ ਜੋਗ, ਗੁਰ ਪੀਛੇ ਹਮ ਬਸ ਬੋਗ।
ਮਕਾਨ ਪਹਿਲਾਂ ਸਾਡੇ ਵਸਣ ਯੋਗ ਨਹੀਂ ਹੈ, ਇਹ ਸਾਡੇ ਵਸਣ ਯੋਗ ਤਾਂ ਹੋਵੇਗਾ ਜੇ ਗੁਰੂ ਹਰਗੋਬਿੰਦ ਸਾਹਿਬ ਜੀ ਆ ਕੇ ਪਹਿਲਾਂ ਇਹਦੇ ਚ ਚਰਨ ਪਾਉਣਗੇ, ਉਹਨਾਂ ਤੋਂ ਬਾਅਦ ਇਹ ਮਕਾਨ ਸਾਡੇ ਵਸਣੇ ਲਾਇਕ ਹੋਵੇਗਾ, ਇਹ ਮਕਾਨ ਸਾਡੇ ਰਹਿਣ ਦੇ ਯੋਗ ਹੋਵੇਗਾ।
ਇਮ ਗਾਡੋ ਪ੍ਰਣ ਕਰ ਮਨ ਮਾਹੋ, ਰੁਚਿਰ ਕੇਵਾਰ ਬਨਾਏ ਸਤਾਓ।
ਇਹਨਾਂ ਨੇ ਬੜਾ ਗਾਡੋ ਗਾਡੋ ਕਹਿੰਦੇ ਨੇ ਪੱਕਾ ਪ੍ਰਣ ਕਰ ਲਿਆ ਕਿ ਜਦੋਂ ਤੱਕ ਛੇਵੇਂ ਪਾਤਸ਼ਾਹ ਨਹੀਂ ਆਉਣਗੇ ਇੱਥੇ ਉਦੋਂ ਤੱਕ ਅਸੀਂ ਨਹੀਂ ਇਹਦੇ ਚ ਰਹਿਣਾ, ਉਹ ਆਉਣਗੇ ਇੱਥੇ ਨਿਵਾਸ ਕਰਨਗੇ ਫਿਰ ਅਸੀਂ ਬਾਅਦ ਚ ਇਹਦੇ ਚ ਪ੍ਰਵੇਸ਼ ਕਰਾਂਗੇ। ਏਦਾਂ ਪ੍ਰਣ ਕਰਕੇ ਇੱਕ ਬਹੁਤ ਵੱਡਾ ਦਰਵਾਜ਼ਾ ਭਾਈ ਸਾਈਂ ਦਾਸ ਜੀ ਨੇ ਇਸ ਮਕਾਨ ਦਾ ਲਵਾਇਆ ਹੈ।
ਦੁਆਰ ਅਸੰਜਿਤ ਕਰ ਦੀਏ ਤਾਰੋ, ਕਬੂਨਾ ਹੇਰਨ ਹੇਤ ਉਘਾਰੋ।
ਕਹਿੰਦੇ ਫਿਰ ਜਦੋਂ ਦਰਵਾਜ਼ਾ ਲੱਗ ਗਿਆ ਤੇ ਦਰਵਾਜ਼ਾ ਵੀ ਬੜਾ ਵੱਡਾ ਰਖਵਾਇਆ, 7.5 ਫੁੱਟ ਤੋਂ ਉੱਚਾ 8 ਫੁੱਟ ਦਾ ਉੱਚਾ ਦਰਵਾਜ਼ਾ। ਲੋਕਾਂ ਨੇ ਆਖਿਆ ਭਾਈ ਸਾਈਂ ਦਾਸ ਏਡਾ ਵੱਡਾ ਦਰਵਾਜ਼ਾ ਘਰ ਨੂੰ ਕਾਹਨੂੰ ਲਵਾਇਆ? ਕਹਿੰਦੇ ਮੇਰੇ ਛੇਵੇਂ ਪਾਤਸ਼ਾਹ ਦਾ ਕੱਦ ਬੜਾ ਉੱਚਾ ਹੈ, ਜਦੋਂ ਆਉਣਗੇ ਉਹਨਾਂ ਨੂੰ ਉੱਡ ਕੇ ਨਾ ਅੰਦਰ ਲੰਘਣਾ ਪਵੇ, ਸਿੱਧੇ ਅੰਦਰ ਜਾਣ, ਇਹ ਭਾਵਨਾ। ਕਹਿੰਦੇ ਵੱਡਾ ਦਰਵਾਜ਼ਾ ਲਵਾ ਕੇ ਫਿਰ ਉਹਨੂੰ ਤਾਲਾ ਲਾ ਦਿੱਤਾ। ਉਹਨਾਂ ਸਮਿਆਂ ਚ ਨਵੇਂ ਮਕਾਨ ਨੂੰ ਪੁਰਾਣਿਆਂ ਨੂੰ ਵੀ ਲੋਕ ਤਾਲਾ ਨਹੀਂ ਸੀ ਲਾਉਂਦੇ, ਹੁਣ ਤੱਕ ਬਜ਼ੁਰਗਾਂ ਚ ਮਰਿਆਦਾ ਰਹੀ ਆਪਣੇ ਘਰਾਂ ਨੂੰ ਤਾਲਾ ਨਹੀਂ ਸੀ ਲਾਉਂਦੇ। ਕਹਿੰਦੇ ਵੱਧ ਸ਼ਕਦੀਆਂ ਵਸਦੇ ਰਸਦੇ ਘਰ ਨੂੰ ਤਾਲਾ ਕਾਹਨੂੰ ਲਾਉਣਾ, ਫਿਰ ਕੋਈ ਨਵਾਂ ਮਕਾਨ ਬਣਾਵੇ ਉਹਨੂੰ ਤਾਲਾ ਲਾ ਦੇਵੇ, ਉਹਨੂੰ ਬੜਾ ਅਪਸ਼ਗਨ ਸਮਝਦੇ ਸੀ। ਭਾਈ ਸਾਈਂ ਦਾਸ ਹੋਣਾ ਨੇ ਮਕਾਨ ਬਣਾ ਕੇ ਦਰਵਾਜ਼ਾ ਬਣਾ ਕੇ ਦਰਵਾਜ਼ੇ ਨੂੰ ਸੰਗਲ ਲਾ ਕੇ ਤਾਲਾ ਲਾ ਦਿੱਤਾ, ਆਖਿਆ ਵੀ ਇਹ ਤਾਲਾ ਲਾ ਦਿੱਤਾ ਹੁਣ ਅੰਦਰ ਅਸੀਂ ਨੀ ਪਹਿਲਾਂ ਵੜਨਾ, ਇਹਦੇ ਵਿੱਚ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਜੀ ਪ੍ਰਵੇਸ਼ ਕਰਨਗੇ। ਕਹਿੰਦੇ ਮੁੜ ਕੇ ਉਹ ਤਾਲਾ ਆਪਣੇ ਹੱਥੀ ਖੋਲ ਕੇ ਭਾਈ ਸਾਈਂ ਦਾਸ ਨੇ ਅੰਦਰ ਨੀ ਵੇਖਿਆ।
ਦੀਨ ਬੰਦ ਗੁਰ ਬਿਰਦ ਬਿਸਾਲਾ, ਜਿਨ ਇੱਛਾ ਪੁਰਮੈ ਤਤਕਾਲਾ।
ਔਰ ਮਨ ਦੇ ਵਿੱਚ ਇੱਕੋ ਫੁਰਨਾ ਕਿ ਸਤਿਗੁਰੂ ਜੀ ਦੀਨਾ ਬੰਧੂ ਨੇ, ਉਹਨਾਂ ਦਾ ਇਹ ਬਿਰਦ ਹੈ, ਉਹ ਦੀਨਾ ਦੇ ਬੰਧੂ ਨੇ, ਦੀਨਾ ਨੂੰ ਗਰੀਬਾਂ ਨੂੰ ਗਲ ਨਾਲ ਲਾਉਣ ਵਾਲੇ ਨੇ, ਆਪਣਿਆਂ ਜਨਾਂ ਦੀ ਆਪਣਿਆਂ ਸੇਵਕਾਂ ਦੀ ਇੱਛਾ ਪੂਰੀ ਕਰਨ ਵਾਲੇ ਹਨ।
ਅਪਰ ਸਮੱਗਰੀ ਕਰ ਕਰ ਤਿਆਰੇ, ਸਿਮਰਤ ਰਾਖਤ ਸਦਨ ਮਜਾਰੇ।
ਤਾਲਾ ਲਾ ਦਿੱਤਾ, ਹੋਰ ਬਹੁਤ ਸਾਰੀ ਸਮੱਗਰੀ ਤਿਆਰ ਕਰ ਕਰਕੇ ਗੁਰੂ ਸਾਹਿਬ ਦਾ ਸਿਮਰਨ ਕਰਦਿਆਂ ਕਰਦਿਆਂ ਉਹ ਵਸਤੂਆਂ ਘਰ ਚ ਟਿਕਾ ਕੇ ਰੱਖੀ ਜਾਂਦੇ ਨੇ ਵੀ ਇਹ ਵਸਤੂ ਵੀ ਗੁਰੂ ਸਾਹਿਬ ਦੇ ਵਰਤਣ ਦੇ ਕੰਮ ਆਵੇਗੀ, ਇਹ ਪਲਗੇ ਤੇ ਸਤਿਗੁਰੂ ਜੀ ਬੈਠਣਗੇ, ਆਹ ਵਸਤੂ ਮਹਾਰਾਜ ਜੀ ਦੇ ਵਰਤਣ ਦੇ ਕੰਮ ਆਵੇਗੀ। ਏਦਾਂ ਬਹੁਤ ਸਾਰੀਆਂ ਵਸਤੂਆਂ ਤਿਆਰ ਕਰ ਕਰਕੇ ਘਰ ਚ ਰੱਖੀ ਜਾਂਦੇ ਨੇ।
ਬਹੁਤ ਸੁੰਦਰ ਪਰਿਅੰਕ ਬਣਾਏ, ਦੇ ਦੇ ਦਰਬ ਤਿਆਰ ਕਰਵਾਏ।
ਭਾਈ ਸਾਈਂ ਦਾਸ ਨੇ ਸਤਿਗੁਰਾਂ ਦੇ ਬੈਠਣ ਵਾਸਤੇ ਬਹੁਤ ਸਾਰਾ ਧਨ ਖਰਚ ਕੇ ਇੱਕ ਪਲੰਘਾ ਤਿਆਰ ਕਰਵਾਇਆ, ਬੜਾ ਸੁੰਦਰ ਪਲੰਘਾ, ਬਹੁਤ ਪੈਸਾ ਖਰਚ ਕੇ ਧਨ ਖਰਚ ਕੇ ਕਾਰੀਗਰਾਂ ਦੇ ਕੋਲੋਂ ਮਹਾਰਾਜ ਜੀ ਦੇ ਬੈਠਣ ਵਾਸਤੇ ਬੜਾ ਸੋਹਣਾ ਪਰਿਅੰਕ, ਬੜਾ ਸੁੰਦਰ ਪਲੰਘਾ ਬਣਵਾਇਆ ਹੈ।
ਹਿਤ ਭੋਜਨ ਕੇ ਸੁੰਦਰ ਅੰਨ, ਆਨ ਤਰੇ ਹੋਏ ਸਿਦਕ ਸੰਪੰਨ।
ਇਹਦਾ ਫਿਰ ਸਤਿਗੁਰੂ ਜੀ ਦੇ ਵਾਸਤੇ ਭੋਜਨ ਤਿਆਰ ਕਰਨਾ, ਗੁਰੂ ਸਾਹਿਬ ਆਉਣਗੇ ਉਹਨਾਂ ਵਾਸਤੇ ਨਾਲ ਸੈਂਕੜੇ ਸਿੱਖ ਵੀ ਹੋਣਗੇ, ਪਰਿਵਾਰ ਵੀ ਹੋਵੇਗਾ, ਬਹੁਤ ਸਾਰਾ ਅੰਨ ਵੀ ਇਕੱਠਾ ਕਰ ਕਰਕੇ ਰੱਖੀ ਜਾਂਦੇ। ਜਿਹੜਾ ਪੁਰਾਣਾ ਘਰ ਸੀ ਜਿੱਥੇ ਰਹਿ ਰਹੇ ਸੀ ਉੱਥੇ ਸਾਰੀਆਂ ਵਸਤੂਆਂ ਇਕੱਠੀਆਂ ਕਰ ਕਰਕੇ ਭਾਈ ਸਾਈਂ ਦਾਸ ਜੀ ਰੱਖੀ ਜਾ ਰਹੇ ਨੇ।
ਜਿਉਂ ਜਿਉਂ ਸਿਮਰਤ ਰਾਖਤ ਸਦਨ ਮਜਾਰੇ, ਸਮੱਗਰੀ ਕਰ ਕਰ ਤਿਆਰੇ।
ਬਹੁਤ ਸਾਰੀ ਸਮੱਗਰੀ ਘਰ ਦੇ ਵਿੱਚ ਤਿਆਰ ਕਰ ਕਰਕੇ ਭਾਈ ਸਾਈ ਦਾਸ ਜੀ ਰੱਖੀ ਜਾ ਰਹੇ ਨੇ।
ਦੀਨ ਬੰਦ ਗੁਰ ਬਿਰਦ ਬਿਸਾਲਾ ਜਨ ਇੱਛਾ ਪੁਰਵੈ ਤਤਕਾਲਾ।
ਹਾਂਜੀ,
ਬਹੁਤ ਸੁੰਦਰ ਪ੍ਰਿਅੰਕ ਬਣਾਏ ਦੇ ਦੇ ਦਰਬ ਤਿਆਰ ਕਰਵਾਏ। ਹਿਤ ਭੋਜਨ ਕੇ ਸੁੰਦਰ ਅੰਨ ਆਂਤਰੈ ਹੋਏ ਸਿਦਕ ਸੁਪੰਨ। ਜਿਉ ਜਿਉ ਵਤ ਤਿਆਰ ਕਰ ਜੋਵਤ ਤਿਉ ਤਿਉ ਅਧਿਕ ਪ੍ਰੇਮ ਔਰ ਹੋਵਤ।
ਬਹੁਤ ਸਾਰਾ ਅੰਨ ਆਟਾ ਸੀਧਾ ਕੱਚਾ ਸੀਧਾ ਲੰਗਰ ਪ੍ਰਸ਼ਾਦੇ ਵਾਸਤੇ ਉਹ ਤਿਆਰ ਕਰ ਕਰਕੇ ਭਾਈ ਸਾਈ ਦਾਸ ਜੀ ਘਰ ਚ ਰੱਖ ਰਹੇ। ਜਿਵੇਂ ਜਿਵੇਂ ਸਮੱਗਰੀ ਵਸਤੂਆਂ ਤਿਆਰ ਕਰਕੇ ਘਰ ਚ ਰੱਖਦੇ ਨੇ, ਤਿਵੇਂ ਤਿਵੇਂ ਭਾਈ ਸਾਈ ਦਾਸ ਦੇ ਹਿਰਦੇ ਚ ਪ੍ਰੇਮ ਹੋਰ ਵਧਦਾ ਜਾ ਰਿਹਾ। ਮਹਾਰਾਜ ਛੇਵੇਂ ਪਾਤਸ਼ਾਹ ਕਿਰਪਾ ਕਰੋ, ਦਇਆ ਕਰੋ, ਸਾਡੇ ਗਰੀਬਾਂ ਦੇ ਘਰ ਚਰਨ ਪਾਓ, ਇਹ ਜਗ੍ਹਾ ਨੂੰ ਪਵਿੱਤਰ ਕਰੋ, ਇਹ ਧਰਤੀ ਤਾਂ ਹਰਿਆਵਲੀ ਹੋਵੇਗੀ, ਇਹ ਸਾਡੇ ਵਸਣ ਯੋਗ ਤਾਂ ਹੋਵੇਗੀ ਮਹਾਰਾਜ ਜੇ ਤੁਹਾਡੇ ਚਰਨ ਪੈਣਗੇ। ਏਦਾਂ ਮਨ ਹੀ ਮਨ ਅਰਦਾਸਾਂ ਕਰਦੇ, ਬਾਰ ਬਾਰ ਨਾਲੇ ਵਸਤੂਆਂ ਇਕੱਠੀਆਂ ਕਰੀ ਜਾਂਦੇ, ਤਿਆਰੀ ਕਰੀ ਜਾਂਦੇ ਨੇ, ਤੇ ਜਿਵੇਂ ਜਿਵੇਂ ਤਿਆਰੀ ਕਰਦੇ ਨੇ ਤਿਵੇਂ ਤਿਵੇਂ ਅੰਦਰ ਪ੍ਰੇਮ ਵਧਦਾ ਜਾ ਰਿਹਾ।
ਦਿਨ ਪ੍ਰਤ ਪ੍ਰੇਮ ਆਤਰ ਹੋਏ ਦੰਪਤ, ਗੁਰਬਿਨ ਲਗੈ ਨਾਚੀ ਸੰਪਤ।
ਦਿਨ ਪ੍ਰਤੀ ਦਿਨ ਦੋਵਾਂ ਦੇ ਮਨ ਚ ਪ੍ਰੇਮ ਵਧਦਾ ਜਾ ਰਿਹਾ, ਭਾਈ ਸਾਈ ਦਾਸ ਤੇ ਬੀਬੀ ਰਾਮੋ ਦੇ ਮਨ ਚ ਵੀ ਬੜਾ ਪਿਆਰ, ਉਹਨਾਂ ਦੇ ਮਨ ਚ ਵੀ ਬੜਾ ਪ੍ਰੇਮ ਵਧਦਾ ਜਾ ਰਿਹਾ। ਗੁਰੂ ਸਾਹਿਬ ਤੋਂ ਬਿਨਾਂ ਕੋਈ ਵੀ ਚੀਜ਼ ਚੰਗੀ ਨਹੀਂ ਲੱਗਦੀ, ਸਤਿਗੁਰਾਂ ਬਿਨਾਂ ਘਰ ਦੀ ਕੋਈ ਵਸਤੂ ਚੰਗੀ ਨਹੀਂ ਲੱਗਦੀ। ਉਹ ਆਉਣਗੇ ਤੇ ਸਾਰੀਆਂ ਵਸਤੂਆਂ ਸੋਭਨੀਕ ਨੇ, ਸਤਿਗੁਰਾਂ ਤੋਂ ਬਿਨਾਂ ਕੋਈ ਵੀ ਸੰਪਦਾ ਵਿਭੂਤੀ ਚੰਗੀ ਨਹੀਂ ਲੱਗਦੀ।
ਕਰੈ ਪ੍ਰਤੀਖਨ ਕਵ ਗੁਰ ਆਮੈ, ਹਮਰੇ ਮਨ ਅਬਲਾਕ ਪੁਰਾਮੈ।
ਉਡੀਕ ਕਰਦੇ ਨੇ ਕਦੋਂ ਆਉਣਗੇ ਸਤਿਗੁਰੂ, ਕਦੋਂ ਆ ਕੇ ਚਰਨ ਪਾਉਣਗੇ, ਕਦੋਂ ਆ ਕੇ ਸਾਡੀ ਅਭਲਾਖਾ ਪੂਰੀ ਕਰਨਗੇ। ਅਵਸਥਾ ਬਣੀ ਹੋਈ ਹੈ, ਉਡੀਨੀ 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 ਕਬ ਘਰ ਆਵੈਰੀ। ਕਦੋਂ ਆਉਣਗੇ ਸਾਡੇ ਘਰ, ਕਦੋਂ ਆ ਕੇ ਸਾਡੇ ਘਰ ਚਰਨ ਪਾਉਣਗੇ, ਕਦੋਂ ਮਹਾਰਾਜ ਜੀ ਦੇ ਦਰਸ਼ਨ ਹੋਣਗੇ, ਸਾਡੀ ਅਭਿਲਾਖਾ ਕਦੋਂ ਪੂਰੀ ਕਰਨਗੇ। ਏਦਾਂ ਦੀ ਭਾਵਨਾ ਅਭਿਲਾਖਾ ਦੋਵਾਂ ਦੇ ਮਨ ਚ ਬਣੀ ਹੋਈ ਹੈ।
ਗੁਰ ਪ੍ਰਸੰਗ ਕਹਿ ਆਪ ਸਮਾਓ, ਸੁਜਸ ਬਖਾਨ ਤ੍ਰਿਦੇ ਉਮਾਓ।
ਭਾਈ ਸਾਈ ਦਾਸ ਤੇ ਬੀਬੀ ਰਾਮੋ ਜਦੋਂ ਦੋਵੇਂ ਬਹਿ ਜਾਂਦੇ ਨੇ ਤੇ ਗੁਰੂ ਦੀ ਕਥਾ ਕਰਨ ਲੱਗ ਪਈ, ਗੁਰੂ ਦੀ ਗੱਲ ਕਰਨ ਲੱਗ ਪੈਂਦੇ। ਗੁਰੂ ਹਰਗੋਬਿੰਦ ਸਾਹਿਬ ਦਾ ਸੁਜਸ ਇੱਕ ਦੂਜੇ ਨੂੰ ਕਹਿ ਕੇ ਸੁਣਾਉਂਦੇ ਹਨ।
ਬੀਤੇ ਕਿਤਕ ਦਿਵਸ ਇਸ ਭਾਂਤੇ, ਗੁਰ ਨਾ ਆਏ ਤਪਤੀ ਛਾਤੇ।
ਇਹਦਾ ਕੁਝ ਦਿਨ ਬੀਤ ਗਏ ਪਰ ਸਤਿਗੁਰੂ ਜੀ ਹਾਲੇ ਨਹੀਂ ਆਏ। ਏਦਾਂ ਉਡੀਕਦਿਆਂ ਉਡੀਕਦਿਆਂ ਕੁਝ ਦਿਨ ਬੀਤ ਗਏ ਪਰ ਸਤਿਗੁਰੂ ਜੀ ਜਦੋਂ ਨਹੀਂ ਆਏ ਤੇ ਵਿਛੋੜੇ ਦੀ ਤੜਫ ਵਿੱਚ ਇਹਨਾਂ ਦਾ ਹਿਰਦਾ ਤਪਦਾ ਹੈ। ਕਦੋਂ ਆਉਣਗੇ ਉਹਨਾਂ ਦੇ ਦਰਸ਼ਨਾਂ ਦਾ ਜਲ ਮੀਂਹ, ਕਦੋਂ ਸਾਡੇ ਤਪਦਿਆਂ ਹਿਰਦਿਆਂ ਤੇ ਪਵੇਗਾ।
ਕਿਆ ਕਾਰਨ ਪਾ ਮਿਲੇ ਨਾ ਸਵਾਮੀ, ਚੋਦੈ ਲੋਕ ਨੇ ਅੰਤਰ ਜਾਮੇ।
ਕੀ ਕਾਰਨ ਹੈ, ਹਲੇ ਤੱਕ ਸਤਿਗੁਰੂ ਆਏ ਨਹੀਂ, ਅਰਦਾਸਾਂ ਕਰਦਿਆਂ ਨੂੰ ਕਈ ਦਿਨ ਬੀਤ ਗਏ ਨੇ, ਹਲੇ ਤੱਕ ਆਏ ਨਹੀਂ, ਕੀ ਕਾਰਨ ਹੈ? ਜਿਹੜੇ ਤਿੰਨਾਂ ਲੋਕਾਂ ਦੇ ਸਵਾਮੀ, ਸਾਰਿਆਂ ਦੇ ਅੰਦਰ ਦੀ ਜਾਣਨ ਵਾਲੇ ਅੰਤਰ ਜਾਮੀ ਨੇ, ਉਹਨਾਂ ਨੇ ਸਾਡੇ ਮਨ ਦੀ ਜਾਣੀ ਨਹੀਂ, ਹਲੇ ਸਾਡੇ ਅੰਦਰ ਦੀ ਜਾਣੀ ਨਹੀਂ ਹਾਲੇ? ਕਹਿੰਦੇ ਕੀ ਕਾਰਨ ਹੈ ਹਾਲੇ ਤੱਕ ਜਗਤ ਸਵਾਮੀ ਨਹੀਂ ਆਏ।
ਸ੍ਰੀ ਗੁਰੂ ਹਰਗੋਬਿੰਦ ਮੁਖ ਚੰਦ, ਹਮ ਚਕੋਰ ਕਰਦੇ ਆਨੰਦ।
ਹਰਗੋਬਿੰਦ ਸਾਹਿਬ ਦਾ ਮੁਖ ਚੰਦਰਮਾ ਹੈ, ਅਸੀਂ ਚਕੋਰਾਂ ਹਾਂ, ਚਕੋਰਾਂ ਵਾਂਗੂ ਤੜਫ ਰਹੇ ਹਾਂ। ਕਦੋਂ ਉਹਨਾਂ ਦੇ ਚੰਨ ਜੇ ਸੋਹਣੇ ਰੂਪ ਦੇ ਦੀਦਾਰ ਹੋਣਗੇ, ਕਦੋਂ ਉਹਨਾਂ ਦੇ ਚੰਦਰਮਾ ਜੈਸੇ ਸੁੰਦਰ ਮੁਖ ਦੇ ਦਰਸ਼ਨ ਕਰਾਂਗੇ।
ਸਮ ਸੂਰਜ ਕਵ ਤੇਜ ਦਿਖਾ ਮੈਂ, ਹਮਰੇ ਰਿਦੇ ਕਮਲ ਵਿਗਸਾਵੇ।
ਸੂਰਗ ਸਮਾਨ ਹੋ ਕੇ ਸਾਨੂੰ ਆਪਣੇ ਦਰਸ਼ਨਾਂ ਦਾ ਤੇਜ ਵਿਖਾਉਣਗੇ ਤੇ ਸਾਡੇ ਮਨ ਕਮਲ ਦੇ ਫੁੱਲਾਂ ਸਮਾਨ ਕਦੋਂ ਖਿੜਨਗੇ। ਜਿਹੜੇ ਹੁਣ ਮੁਰਝਾਏ ਹੋਏ ਨੇ ਉਹ ਕਦੋਂ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਕੇ ਖਿੜਨਗੇ।
ਜਾਤਰਕ ਸਮ ਦੰਪਤ ਬਿਲ ਪਾਤੇ, ਸਵਾਤ ਬੂੰਦ ਕਰ ਮਿਲੇ ਗੁਸਾਏ।
ਚਾਤਰਕ ਬੂੰਦ ਦੇ, ਜਿਵੇਂ ਚਾਤਰਕ ਸਵਾਂਤੀ ਬੂੰਦ ਬਿਨਾਂ ਤੜਫਦਾ ਨਾ, ਪ੍ਰੀਓ 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 ਦੀ ਲਟਕ ਲਾ ਕੇ ਰੱਖਦਾ, ਏਦਾਂ ਦੋਵੇਂ ਤੜਫ ਰਹੇ ਨੇ। ਗੁਰੂ ਦਰਸ਼ਨਾਂ ਦੀ ਸਵਾਂਤੀ ਬੂੰਦ ਚਾਹੁੰਦੇ ਨੇ, ਚਾਤ੍ਰਿਕ ਚਿਤਵਤ ਬਰਸਤ ਮੈਂ ਕਹਿੰਦੇ ਇਸ ਪ੍ਰਕਾਰ ਇਹਨਾਂ ਦੇ ਅੰਦਰ ਤੜਫ ਬਣੀ ਹੋਈ ਹੈ ਪ੍ਰਿਓ ਪ੍ਰਿਓ ਦੀ ਲਟਕ ਜਿਵੇਂ ਬਬੀਹੇ ਅੰਦਰ ਲੱਗੀ ਹੁੰਦੀ ਹੈ ਏਦਾਂ ਦੋਹਾਂ ਵਿੱਚ ਗੁਰੂ ਦਰਸ਼ਨਾਂ ਦੀ ਸਵਾਂਤੀ ਬੂੰਦ ਦੀ ਤੜਫ ਲੱਗੀ ਕਦੋਂ ਆ ਕੇ ਮਿਲਣਗੇ
ਤਰੋ ਸੰਕਤ ਦੁਰਬਲ ਹਮ ਤੈਸੇ ਕਬ ਗੁਰ ਮਿਲੇ ਜਲਦ ਜਲ ਜੈਸੇ
ਅਸੀਂ ਸੁੱਕੇ ਦਰਖਤ ਵਾਂਗੂ ਸੁੱਕਦੇ ਜਾ ਰਹੇ ਹਾਂ ਜਿਵੇਂ ਕਿਸੇ ਦਰਖਤ ਨੂੰ ਪਾਣੀ ਨਾ ਮਿਲੇ ਤੇ ਸੁੱਕਦਾ ਜਾਂਦਾ ਏਦਾਂ ਅਸੀਂ ਗੁਰੂ ਦਰਸ਼ਨਾਂ ਤੋਂ ਬਿਨਾਂ ਸੁੱਕਦੇ ਜਾ ਰਹੇ ਹਾਂ ਕਦੋਂ ਗੁਰੂ ਹਰਗੋਬਿੰਦ ਸਾਹਿਬ ਬੱਦਲ ਬਣ ਕੇ ਵਰਸਣਗੇ
ਹਾਂ ਤੁਮਰੀ ਕਰੋ ਨਿਤ ਆਸ ਪ੍ਰਭ ਮੋਹੇ ਕਬ ਗੱਲ ਲਾਵੇਂਗੇ ਜਬ ਦੇਖੇ ਜੁਗ ਪਦ ਅਰਬਿੰਦ ਤਬ ਹਰਖੇ ਮਨ ਹੋਏ ਬੱਲੇ ਮਲਿੰਦ
ਕਦੋਂ ਮੀਂਹ ਬਣ ਕੇ ਵਰਸਣਗੇ ਕਦੋਂ ਸਤਿਗੁਰਾਂ ਦੇ ਦੀਦਾਰ ਹੋਣਗੇ ਇੱਕੋ ਸਿੱਕ ਲੱਗੀ ਹੋਈ ਹੈ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੰਡੇ ਕਾਗ ਅਜੂ ਸੋ ਰੱਬ ਨਾ ਬੋੜਿਓ ਦੇਖ ਬੰਦੇ ਕੇ ਭਾਗ ਇਹੋ ਜੀ ਹਾਲਤ ਇਹੋ ਜੀ ਦਸ਼ਾ ਅੰਦਰ ਬਣੀ ਹੋਈ ਹੈ ਕਦੋਂ ਆਉਣਗੇ ਕਦੋਂ ਦੀਦਾਰ ਹੋਣਗੇ ਜਦੋਂ ਉਹਨਾਂ ਦੇ ਪਵਿੱਤਰ ਚਰਨਾਂ ਕਮਲਾਂ ਨੂੰ ਵੇਖਾਂਗੇ ਤਾਂ ਸਾਡੇ ਮਨ ਭੌਰੇ ਬਣ ਕੇ ਉਸ ਕਮਲਾਂ ਦੇ ਉੱਤੇ ਮੰਡਰਾਉਣਗੇ ਜਿਵੇਂ ਭੌਰਾ ਕਮਲ ਦੇ ਫੁੱਲ ਤੇ ਮੰਡਰਾਉਂਦਾ ਨਾ ਏਦਾਂ ਸਾਡਾ ਮਨ ਭੌਰਾ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਕਮਲ ਦੇ ਫੁੱਲ ਨੇ ਕਦੋਂ ਉਹਨਾਂ ਦੇ ਚਰਨਾਂ ਦੇ ਦੀਦਾਰ ਹੋਣਗੇ ਔਰ ਸਾਡਾ ਮਨ ਉਸ ਚਰਨਾਂ ਰੂਪੀ ਕਮਲ ਦੇ ਫੁੱਲ ਵਿੱਚ ਮਿਲੇਗਾ
ਅਜੋ ਨਾ ਆਏ ਹਮ ਨਿਰਭਾਗੇ
ਹਲੇ ਆਏ ਨਹੀਂ ਹਾਲੇ ਦਰਸ਼ਨ ਹੋਏ ਨਹੀਂ ਅਸੀਂ ਕਿੰਨੇ ਨਿਰਭਾਗੇ ਹਾਂ ਸਾਡੇ ਕਿੰਨੇ ਮਾੜੇ ਭਾਗ ਨੇ ਕਿ ਹਲੇ ਤੱਕ ਛੇਵੇਂ ਪਾਤਸ਼ਾਹ ਨੂੰ ਖਿੱਚ ਨਹੀਂ ਪਈ ਉਹ ਆਏ ਨਹੀਂ ਦੇਖ ਬੰਦੇ ਕੇ ਭਾਗ ਹਲੇ ਤੱਕ ਬੋੜੇ ਨਹੀਂ ਆਏ ਨਹੀਂ
ਕਿਦੋਂ ਨਰ ਦੇ ਪ੍ਰੇਮ ਬਹੁ ਜਾਗੇ
ਨਾ ਏਦਾਂ ਤਾਂ ਨਹੀਂ ਸਾਡੇ ਅੰਦਰ ਕਮੀ ਹੈ ਕਹਿੰਦੇ ਸਾਡੇ ਵਿੱਚ ਕਮੀ ਹੈ ਕਿ ਸਾਡੇ ਅੰਦਰ ਪ੍ਰੇਮ ਨਹੀਂ ਜਾਗਿਆ ਲੱਗਦਾ ਸਾਡੇ ਅੰਦਰ ਹਾਲੇ ਪ੍ਰੇਮ ਥੋੜਾ ਹੈ ਸਾਡੇ ਅੰਦਰ ਹਾਲੇ ਪ੍ਰੀਤ ਘੱਟ ਹੈ ਇਸੇ ਕਰਕੇ ਜਾਪਦਾ ਹਲੇ ਛੇਵੇਂ ਪਾਤਸ਼ਾਹ ਨਹੀਂ ਆਏ
ਬਸੀ ਪ੍ਰੀਤ ਕੇ ਸੁਨੇ ਸਦੀਵੇ ਆਏ ਤੁਰਤ ਜਿਮ ਜਲ ਤਲ ਨੀਵੇ
ਸੁਣਿਆ ਕਿ ਸਤਿਗੁਰੂ ਜੀ ਪ੍ਰੇਮ ਦੇ ਵਸੀਕਾਰ ਨੇ ਜਿਹੜੇ ਪ੍ਰੇਮ ਕਰਦੇ ਨੇ ਉਹਨਾਂ ਦੇ ਵਸ ਹੁੰਦੇ ਨੇ ਜਿਵੇਂ ਨੀਵੇਂ ਥਾਂ ਤੇ ਪਾਣੀ ਬਹਿ ਕੇ ਜਾਂਦਾ ਨਾ ਜਿੱਥੇ ਨਿਵਾਣ ਹੋਵੇ ਪਾਣੀ ਉੱਥੇ ਜਾ ਕੇ ਬਹਿ ਕੇ ਟਿਕ ਜਾਂਦਾ ਕਹਿੰਦੇ ਏਦਾਂ ਜਿੱਥੇ ਪ੍ਰੇਮ ਹੁੰਦਾ ਗੁਰੂ ਸਾਹਿਬ ਉੱਥੇ ਆ ਜਾਂਦੇ ਨੇ ਲੱਗਦਾ ਸਾਡੇ ਚ ਪ੍ਰੇਮ ਥੋੜਾ ਹੈ ਸਾਡੇ ਚ ਅੰਦਰ ਪ੍ਰੀਤ ਥੋੜੀ ਹੈ ਕਿ ਜਿਹੜਾ ਹਾਲੇ ਤੱਕ ਗੁਰੂ ਹਰਗੋਬਿੰਦ ਸਾਹਿਬ ਜੀ ਨਹੀਂ ਆਏ
ਕਰਤ ਪ੍ਰਤੀਕਨ ਦਿਨ ਬੇ ਕਨੇ ਤਬ ਰਾਮੋ ਨਿਜ ਪਤੀ ਤੋਂ ਬਨੇ
ਉਡੀਕ ਕਰਦਿਆਂ ਕਰਦਿਆਂ ਵਾਹ ਵਾਹ ਦਿਨ ਬੀਤ ਗਏ ਪਰ ਸਤਿਗੁਰੂ ਜੀ ਹਲੇ ਤੱਕ ਨਹੀਂ ਆਏ ਦੋਹਾਂ ਅੰਦਰ ਉਡੀਕ ਬੀਬੀ ਰਾਮੋ ਵਿੱਚ ਵੀ ਉਡੀਕ ਹੈ ਤੇ ਭਾਈ ਸਾਈ ਦਾਸ ਵਿੱਚ ਤੇ ਇੱਕ ਦਿਨ ਜਦੋਂ ਵਾਹ ਵਾਹ ਦਿਨ ਬੀਤ ਗਏ ਤੇ ਭਾਈ ਸਾਈ ਦਾਸ ਨੂੰ ਬੀਬੀ ਰਾਮੋ ਕਹਿਣ ਲੱਗੀ ਹੱਥ ਜੋੜ ਕੇ ਆਪਣੇ ਪਤੀ ਨੂੰ ਕਹਿਣ ਲੱਗੀ
ਚਲੋ ਸੁਦਾ ਸਰ ਮਿਲ ਕਰ ਲਿਆ ਮੈਂ ਬਿਨਤੀ ਬਨ ਕੇ ਦੀਨ ਸੁਣਾ ਮੈਂ
ਕਹਿਣ ਲੱਗੀ ਪਤੀ ਦੇਵ ਜੀ ਸਤਿਗੁਰੂ ਜੀ ਆਪ ਤਾਂ ਨਹੀਂ ਆਏ ਚਲੋ ਆਪਾਂ ਸ੍ਰੀ ਅੰਮ੍ਰਿਤਸਰ ਸਾਹਿਬ ਚੱਲੀਏ ਆਪਾਂ ਆਪ ਚੱਲ ਕੇ ਉਹਨਾਂ ਨੂੰ ਬੇਨਤੀ ਕਰਕੇ ਲੈ ਕੇ ਆਈਏ ਬੀਬੀ ਰਾਮੋ ਆਪਣੇ ਪਤੀ ਨੂੰ ਕਹਿੰਦੀ ਸਾਈ ਦਾਸ ਨੂੰ ਮਹਾਰਾਜ ਪਤੀ ਦੇਵ ਜੀ ਆਪਾਂ ਅੰਮ੍ਰਿਤਸਰ ਸਾਹਿਬ ਚੱਲ ਕੇ ਸਤਿਗੁਰਾਂ ਨੂੰ ਮਿਲ ਕੇ ਉਹਨਾਂ ਨੂੰ ਦੀਨ ਬਣ ਕੇ ਬੇਨਤੀ ਕਰਕੇ ਆਪਣੇ ਨਾਲ ਲੈ ਕੇ ਆਈਏ
ਜਿਉ ਕਿਉ ਕਰ ਨਿਜ ਕਰ ਮੈਂ ਆਨੈ ਸਦਨ ਬਸਾਵੈ ਜਿਉ ਚਿਠਾਨੈ
ਜਿਵੇਂ ਕਿਵੇਂ ਕਰਕੇ ਸਤਿਗੁਰਾਂ ਨੂੰ ਅਸੀਂ ਆਪਣੇ ਘਰ ਲੈ ਕੇ ਆਉਂਦੇ ਹਾਂ ਔਰ ਆਪਣੇ ਘਰ ਦੇ ਵਿੱਚ ਉਹਨਾਂ ਨੂੰ ਵਸਾਵਾਂਗੇ ਨਿਵਾਸ ਕਰਾ ਕੇ ਆਪਣੇ ਮਨ ਦੀ ਇੱਛਾ ਸਾਡੇ ਹਿਰਦੇ ਦੀ ਜਿਹੜੀ ਇੱਛਾ ਹੈ ਉਹਨੂੰ ਪੂਰੀ ਕਰਾਂਗੇ
ਸਾਈ ਦਾਸ ਪਨਿਓ ਸੁਨ ਭੋਲੀ ਨੀਕੀ ਲਗੈ ਬਾਤ ਨੈ ਤੇਰੇ
ਆਖੋ ਸਤਨਾਮ ਸ੍ਰੀ ਪ੍ਰੇਮ ਤੇ ਸ਼ਰਧਾ ਨਾਲ ਭਰਿਆ ਹੋਇਆ ਹਿਰਦਾ ਕਦੇ ਡਾਵਾਂ ਡੋਲ ਨਹੀਂ ਹੁੰਦਾ ਭਾਈ ਸਾਈ ਦਾਸ ਦਾ ਹਿਰਦਾ ਅਡੋਲ ਸੀ ਨਿਸ਼ਚਾ ਸੀ ਮੇਰਾ ਗੁਰੂ ਜ਼ਰੂਰ ਆਏਗਾ ਮੇਰਾ ਗੁਰੂ ਜ਼ਰੂਰ ਆਵੇਗਾ ਕਹਿਣ ਲੱਗੇ ਆਪਣੀ ਘਰਵਾਲੀ ਦੀ ਇਹ ਗੱਲ ਸੁਣ ਕੇ ਕਹਿੰਦੇ ਭੋਲੀਏ ਤੇਰੀ ਇਹ ਗੱਲ ਮੈਨੂੰ ਚੰਗੀ ਨਹੀਂ ਲੱਗੀ ਜਿਹੜੀ ਤੂੰ ਆਹ ਗੱਲ ਕਹੀ ਹੈ ਨਾ ਵੀ ਆਪਾਂ ਆਪ ਚੱਲ ਕੇ ਬੇਨਤੀ ਕਰਕੇ ਲੈ ਆਉਂਦੇ ਹਾਂ ਸਤਿਗੁਰਾਂ ਨੂੰ ਤੇਰੀ ਇਹ ਗੱਲ ਮੈਨੂੰ ਚੰਗੀ ਨਹੀਂ ਲੱਗੀ।
ਅਲ ਪਗਨ ਸੋ ਇਮ ਬਨ ਆਵੇ ਬਿਨਾ ਭਣੇ ਜੋ ਪੇਵ ਨਾ ਪਾਵੇ।
ਇਹ ਗੱਲ ਤਾਂ ਜਿਹੜੇ ਅਲਪੱਗ ਹੁੰਦੇ ਨੇ ਨਾ, ਅਲਪੱਗ ਨਾ ਸਮਝ, ਜਿਨ੍ਹਾਂ ਨੂੰ ਪਤਾ ਨੀ ਲੱਗਦਾ ਕੁਝ, ਜਿਨ੍ਹਾਂ ਨੂੰ ਦੱਸਣਾ ਪੈਂਦਾ ਮਹਾਰਾਜ ਜੀ ਏਦਾਂ ਨੀ ਏਦਾਂ ਕਰੋ, ਉਹਨਾਂ ਨੂੰ ਤਾਂ ਕਹਿਣਾ ਬਣਦਾ ਵੀ ਚਲੋ ਮਹਾਰਾਜ ਇਹ ਕੰਮ ਏਦਾਂ ਕਰ ਦਿਓ। ਜਿਹੜੇ ਅਲਪੱਗ ਨੇ, ਅਲਪੱਗਾਂ ਨੂੰ ਸਾਰਾ ਗੱਲ ਸਾਰਿਆ ਭੇਦ ਉਹ ਕਹਿ ਕੇ ਦੱਸਣਾ ਪੈਂਦਾ ਹੈ।
ਗੁਰ ਹੈ ਪੂਰਨ ਪੁਲਕ ਕਿਰਪਾਲੋ, ਕੱਟ ਕੱਟ ਕੀ ਜਾਣੈ ਸਭ ਕਾਲੋ।
ਮੇਰਾ ਗੁਰੂ ਸਰਬੱਗ ਹੈ, ਕਿਰਪਾਲੂ ਹੈ, ਪੂਰਨ ਹੈ, ਉਹ ਤਾਂ ਘੱਟ ਘੱਟ ਦੀ ਜਾਣਨ ਵਾਲਾ, ਉਹਨੂੰ ਕਹਿਣਾ ਨੀ ਪੈਂਦਾ, ਉਹ ਬਿਨਾਂ ਕਹਿਆ ਸਭ ਕੁਝ ਜਾਣਦਾ ਹੈ, ਬਿਨਾਂ ਬੋਲਿਆ ਸਭ ਕੁਝ ਜਾਣਦਾ, ਬਿਨ ਬੋਲਿਆ ਸਭ ਕੁਝ ਜਾਣਦਾ, ਉਹ ਬਿਨਾਂ ਬੋਲਿਆ ਸਭ ਕੁਝ ਜਾਣਦਾ, ਉਹ ਤਾਂ ਸਾਰੇ ਘਟਾਂ ਦਾ ਮਾਲਕ ਸਵਾਮੀ ਹੈ।
ਮਨ ਚਿਤਵਨ ਤੇਹੀਆਂ ਬੁਲਾਵੇ, ਲੈ ਆਵੇ ਬੈਠੇ ਗੁਣ ਗਾਵੇ।
ਇੱਥੇ ਮਨ ਕਰਕੇ ਚਿਤਵਦੇ ਰਹਾਂਗੇ ਉਹਨਾਂ ਨੂੰ, ਇੱਥੇ ਬੈਠਿਆਂ ਬੁਲਾਵਾਂਗੇ, ਉਹ ਇੱਥੇ ਬੈਠਿਆਂ ਵੀ ਉੱਥੇ ਸਾਡੀ ਸੁਣ ਰਹੇ ਨੇ। ਜੇ ਅਸੀਂ ਇੱਥੇ ਬੈਠੇ ਆਰਾਧ ਰਹੇ ਹਾਂ ਨਾ, ਤੇ ਉੱਥੇ ਉਹਨਾਂ ਨੂੰ ਪਤਾ ਹੈ ਕਿ ਅਸੀਂ ਇੱਥੇ ਬੈਠੇ ਆਰਾਧ ਰਹੇ ਹਾਂ, ਅਸੀਂ ਇੱਥੇ ਉਹਨਾਂ ਦੇ ਬੈਠੇ ਗੁਣ ਗਾਵਾਂਗੇ। ਜਦੋਂ ਤੱਕ ਉਹ ਨਹੀਂ ਆਉਂਦੇ ਉਦੋਂ ਤੱਕ ਇੱਥੇ ਹੀ ਬੈਠੇ ਗੁਣ ਗਾਵਾਂਗੇ।
ਕਬੋ ਪਿੱਕੇ ਹਮਾਰੀ ਓਰ, ਪੂਰਨ ਕਰੇ ਆਏ ਕਰ ਲੋਰ।
ਅਵਸਥਾ ਬਣੀ ਹੋਈ ਹੈ, ਕਿਸੋ ਕਿਸੋ ਕੂਕੀ ਹੈ, ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕ ਲੈ, ਕਬਹੂ ਕੇ ਸੁਣੈ ਪੁਕਾਰ, ਕੂਕੀ ਜਾਓ ਕੂਕੀ ਜਾਓ, ਜਪੀ ਜਾਓ ਵਾਹਿਗੁਰੂ 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 ਵਾਹਿਗੁਰੂ, ਰਾਤ ਦਿਨ ਕਦੇ ਤਾਂ ਸੁਣੇਗਾ ਨਾ, ਕਦੇ ਤਾਂ ਤਰਸ ਕਰੇਗਾ। ਭਾਈ ਸਾਈ ਦਾਸ ਕਹਿੰਦੇ ਭੋਲੀਏ ਰਾਮੋ, ਇੱਥੇ ਬੈਠੇ ਗੁਣ ਗਾਈ ਚੱਲ ਉਹਨਾਂ ਦੇ, ਕਦੇ ਤਾਂ ਸਾਡੇ ਵੱਲ ਤਰਸ ਕਰਕੇ ਵੇਖਣਗੇ ਹੀ ਨਾ, ਕਦੇ ਤੇ ਸਾਡੇ ਵੱਲ ਵੇਖਣਗੇ, ਤੱਕਣਗੇ, ਤੇ ਜਦੋਂ ਵੇਖਣਗੇ ਫਿਰ ਉਹ ਸਾਡੇ ਮਨ ਦੀ ਆਸਾ ਪੂਰੀ ਕਰਨਗੇ।
ਸਾਈ ਦਾਸ ਪ੍ਰੇਮ ਪਾ ਗਾਡੋ, ਘਰ ਮੈਂ ਦਰਸੋ ਇਮ ਨਿਤ ਬਾਡੋ।
ਸਾਈ ਦਾਸ ਦੇ ਅੰਦਰ ਪ੍ਰੇਮ ਇੰਨਾ ਗਾਢੋ ਪੱਕਾ ਹੋ ਗਿਆ, ਮਨ ਚ ਪੱਕਾ ਨਿਰਣਾ ਨਿਸ਼ਚਾ ਹੋ ਗਿਆ ਕਿ ਮੈਂ ਆਪਣੇ ਮਾਲਕ ਦੇ ਦਰਸ਼ਨ ਆਪਣੇ ਘਰ ਵਿਚ ਹੀ ਕਰਨੇ ਨੇ, ਘਰ ਵਿਚ ਇਸੇ ਘਰ ਦੇ ਵਿਚ ਮੈਨੂੰ ਆ ਕੇ ਮੇਰੇ ਸਤਿਗੁਰੂ ਦਰਸ਼ਨ ਦੇਣੇ। ਗਾਢੋ ਪ੍ਰੇਮ ਕਿ ਜਾਣਾ ਨਹੀਂ, ਕਹਿਣਾ ਵੀ ਨੀ ਜਾ ਕੇ ਕਿ ਮਹਾਰਾਜ ਸਾਡੇ ਘਰ ਚੱਲੋ, ਉਹ ਜਾਣਦੇ ਨਹੀਂ, ਉਹਨਾਂ ਨੂੰ ਪਤਾ ਨੀ ਕਿ ਉਹਨਾਂ ਨੇ ਆਪਣੇ ਸੇਵਕ ਨੂੰ ਦਾਤ ਦਿੱਤੀ ਹੈ, ਇਹ ਘਰ ਉਹਨਾਂ ਦਾ ਹੀ ਦਿੱਤਾ ਹੋਇਆ ਕਿ ਮੈਂ ਚੱਲ ਕੇ ਉਹਨਾਂ ਦੇ ਘਰ ਚਰਨ ਪਾਉਣੇ ਨੇ, ਉਹ ਜਾਣਦੇ ਨਹੀਂ। ਕਹਿੰਦੇ ਮਨ ਚ ਪੱਕਾ ਪ੍ਰੇਮ ਭਾਈ ਸਾਈ ਦਾਸ ਦੇ ਬਣਿਆ ਹੋਇਆ ਹੈ।
ਉਠਤ ਬੈਠਤ ਸੋਵਤ ਚਾਲਤ, ਗੁਰ ਆਗਮਨ ਸਦੀਵ ਸੰਭਾਲਤ।
ਬਹਿੰਦਿਆਂ ਸੌਂਦਿਆਂ ਜਾਗਦਿਆਂ ਟੁਰਦਿਆਂ ਫਿਰਦਿਆਂ ਹਰ ਵੇਲੇ ਇੱਕੋ ਧਿਆਨ ਲੱਗਾ, ਮੇਰਾ ਗੁਰੂ ਆ ਰਿਹਾ। ਓ ਖੜੀ ਨਿਹਾਲੀ ਪੰਧ ਮਤ ਮੂੰਹ ਸੱਜਣ ਆਵੇ। ਜਿਹੜਾ ਰਸਤਾ ਆਉਂਦਾ ਨਾ ਡਰੋਲੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ, ਉਹ ਰਸਤੇ ਤੇ ਬਾਹਰ ਆ ਕੇ ਦੂਰ ਨਿਗਾਹ ਮਾਰਦੇ, ਮੇਰੇ ਸਾਈ ਜੀ ਆ ਤਾਂ ਨੀ ਰਹੇ, ਮੇਰੇ ਸਵਾਮੀ ਜੀ ਆ ਤਾਂ ਨੀ ਰਹੇ। ਖਲੋ ਖਲੋ ਕੇ ਵੇਖਦੇ, ਪੰਥ ਨਿਹਾਰੈ ਕਾਮਨੀ ਲੋਚਨ ਭਰੀ ਲੇ, ਉਸਾਸਾ ਪੱਗ ਨਾ ਖਿਸੈ ਉਰ ਨਾ ਭੀਜੈ ਹਰ ਦਰਸ਼ਨ ਕੀ ਆਸਾ। ਕਹਿੰਦੇ ਏਦਾਂ ਹਿਰਦੇ ਵਿਚ ਦਰਸ਼ਨਾਂ ਦੀ ਤਾਂਘ ਲੱਗੀ ਹੋਈ ਹੈ।
ਯੁੱਤ ਦਮੋਦਰੀ ਕੇ ਚੱਲ ਆਵੈ, ਮਮ ਕਰ ਬੈਠੇ ਦਰਸ ਦਿਖਾਵੈ।
ਗੁਰੂ ਹਰਗੋਬਿੰਦ ਸਾਹਿਬ ਆਪਣੇ ਮਹਿਲ ਮਾਤਾ ਦਮੋਦਰੀ ਦੇ ਸਹਿਤ ਚੱਲ ਕੇ ਆਉਣਗੇ, ਮੇਰੇ ਘਰ ਚ ਬੈਠ ਕੇ ਆ ਕੇ ਮੈਨੂੰ ਦਰਸ਼ਨ ਦੇਣਗੇ।
ਕਿਤਕ ਦਿਵਸ ਐਸੇ ਜਬ ਬੀਤੇ, ਪੁਨ ਰਾਮੋ ਕੈ ਪਤੀ ਸੋ ਪ੍ਰੀਤੇ।
ਕੁਝ ਦਿਨ ਹੋਰ ਬੀਤ ਗਏ, ਸਤਿਗੁਰੂ ਜੀ ਹਲੇ ਵੀ ਨੀ ਆਏ, ਉਹ ਵੀ ਪਰਖ ਕਰਦੇ ਨੇ ਨਾ, ਮੇਰੇ ਸਤਿਗੁਰੂ ਜੀ ਵੀ ਵੇਖਦੇ ਨੇ ਪਰਖ ਕੇ ਕਿੰਨੇ ਨੰਬਰ ਲੈਂਦਾ, ਕਿੰਨੀ ਕੁ ਪ੍ਰੀਖਿਆ ਗ੍ਰਹਿਣ ਕਰਕੇ ਕਿੰਨੀ ਕੁ ਪ੍ਰੀਖਿਆ ਵਿੱਚੋਂ ਖਰਾ ਉਤਰਦਾ। ਗੁਰੂ ਸਾਹਿਬ ਵੀ ਪਰਖਦੇ ਨੇ, ਮਹਾਰਾਜ ਫਿਰ ਨਹੀਂ ਆਏ। ਕੁਝ ਦਿਨ ਬੀਤੇ ਤੇ ਇੱਕ ਦਿਨ ਫਿਰ ਬੀਬੀ ਰਾਮੋ ਆਪਣੇ ਪਤੀ ਸਾਈ ਦਾਸ ਨੂੰ ਕਹਿਣ ਲੱਗੀ,
ਜੇ ਨਾ ਚਲੋ ਮਨ ਬਚ ਮੋਰਾ, ਪਾਤੀ ਲਿਖ ਪੱਟੀਐ ਗੁਰ ਓਰਾ।
ਲੱਗੀ ਪਤੀ ਦੇਵ, ਜੇ ਨਹੀਂ ਚੱਲਣਾ, ਤੁਸੀਂ ਆਪ ਨਹੀਂ ਚੱਲਣਾ ਤੇ ਮੇਰਾ ਬਚਨ ਮੰਨੋ, ਆਪ ਨਹੀਂ ਜਾਣਾ ਤੇ ਇੱਕ ਚਿੱਠੀ ਲਿਖ ਕੇ ਭੇਜ ਦਈਏ ਸਤਿਗੁਰਾਂ ਨੂੰ, ਚਿੱਠੀ ਤਾਂ ਲਿਖ ਕੇ ਭੇਜ ਸਕਦੇ, ਉਹਨਾਂ ਨੂੰ ਦੱਸ ਤਾਂ ਦਈਏ ਵੀ ਅਸੀਂ ਬੁਲਾਉਣਾ ਚਾਹੁੰਦੇ ਹਾਂ, ਚਿੱਠੀ ਲਿਖ ਕੇ ਉਹਨਾਂ ਨੂੰ ਭੇਜ ਦਈਏ।
ਉੱਤਰ ਲਿਖੇ ਜਾਏ ਸਭ ਜਾਣੇ, ਆਮਨ ਹੋਏ ਕਿੰਨੇ ਇਸ ਥਾਨੇ।
ਚਿੱਠੀ ਦਾ ਜਵਾਬ ਲਿਖ ਕੇ ਭੇਜਣਗੇ ਤੇ ਆਪਾਂ ਨੂੰ ਇੱਥੇ ਪਤਾ ਲੱਗ ਜਾਏਗਾ ਕਿ ਉਹ ਆਉਣਾ ਚਾਹੁੰਦੇ ਨੇ ਜਾਂ ਨਹੀਂ ਆਉਣਾ ਚਾਹੁੰਦੇ।
ਬੌਰ ਕਰੋ ਜਿਮ ਤੁਰ ਭਾਵੈ, ਪ੍ਰਣ ਪੂਰਨ ਕੀ ਸਭ ਸੁਣ ਪਾਵੈ।
ਫੇਰ ਜੋ ਮਰਜ਼ੀ ਕਰ ਲੈਣਾ, ਇੱਕ ਵਾਰ ਚਿੱਠੀ ਲਿਖ ਕੇ ਭੇਜ ਦਿਓ, ਜੇ ਉਹ ਆਉਣਾ ਚਾਹੁੰਦੇ ਹੋਣਗੇ ਤਾਂ ਆ ਜਾਣਗੇ।
ਸਾਈ ਦਾਸ ਪਨਿਓ ਪੁਨ ਬੈਨ, ਬੋਲਤ ਭਰਿਓ ਪ੍ਰੇਮ ਜਲ ਨੈਣ।
ਸਾਈ ਦਾਸ ਜੀ ਬੋਲੇ, ਅੱਖਾਂ ਭਰ ਗਈਆਂ ਭਾਈ ਸਾਈ ਦਾਸ ਦੀਆਂ ਗੱਲਾਂ ਸੁਣ ਕੇ ਨਾ ਰਾਮੋ ਦੀਆਂ, ਕਿ ਚਿੱਠੀ ਲਿਖ ਕੇ ਭੇਜ ਦਈਏ ਤੇ ਸ਼ਾਇਦ ਆ ਹੀ ਜਾਣ। ਭਾਈ ਸਾਈ ਦਾਸ ਦੇ ਨੇਤਰ ਭਰੇ ਹੋਏ, ਅੱਖਾਂ ਛਲਕ ਗਈਆਂ ਤੇ ਆਪਣੀ ਘਰਵਾਲੀ ਰਾਮੋ ਨੂੰ ਕਹਿਣ ਲੱਗੇ,
ਹੇ ਸੁਮਦਮੇ ਨੇ ਮੈਂ ਮਾਨੋ, ਹਿਰਦੈ ਪ੍ਰੇਮ ਤੇ ਏਠਾਂ ਆਨੋ।
ਸੁਮਦਮੇ, ਹੇ ਸਿਆਣੀਏ, ਹੇ ਭੋਲੀਏ, ਮੇਰਾ ਗੁਰੂ ਜਾਣੀ ਜਾਣ ਨੂੰ ਦੱਸਣ ਦੀ ਲੋੜ ਨਹੀਂ। ਮੈਂ ਆਪਣੇ ਮਨ ਚ ਪ੍ਰਣ ਕੀਤਾ, ਮੈਂ ਆਪਣੇ ਗੁਰੂ ਨੂੰ ਇੱਥੇ ਬੈਠੇ ਹੀ ਆਰਾਧਣਾ, ਘਰ ਬੈਠੇ ਹੀ ਆਰਾਧਣਾ, ਤੇ ਇੱਥੇ ਹੀ ਉਹਨਾਂ ਦੇ ਦਰਸ਼ਨ ਕਰਨੇ ਹਨ।
ਸਕਲ ਦੇਸ਼ ਕੋ ਹੋਵੇ ਭਲੇ, ਸਿੱਖੀ ਸਾਰੇ ਸਤਿਗੁਰ ਮਿਲੇ।
ਸਤਿਗੁਰੂ ਜੀ ਆਉਣਗੇ ਨਾ ਤੇ ਸਾਰੇ ਦੇਸ਼ ਦਾ ਭਲਾ ਹੋ ਜਾਏਗਾ, ਸਾਡਾ ਮਾਲਵਾ ਇਲਾਕਾ ਤਰ ਜਾਏਗਾ। ਜਦੋਂ ਮਹਾਰਾਜ ਜੀ ਇੱਥੇ ਚੱਲ ਕੇ ਆਉਣਗੇ, ਸਾਰਾ ਇਲਾਕਾ ਤਰ ਜਾਏਗਾ, ਸਿੱਖੀ ਨੂੰ ਧਾਰਨ ਕਰਨਗੇ ਲੋਕ।
ਆਪ ਨਾ ਜਾਓ ਲਿਖੋ ਨੈ ਪਾਤੇ, ਸਿਮਰੋ ਨਿਸ ਦਿਨ ਕਰ ਮਨ ਰਾਤੇ।
ਮੈਂ ਆਪ ਜਾਣਾ ਤੇ ਨਾ ਹੀ ਮੈਂ ਚਿੱਠੀ ਲਿਖ ਕੇ ਭੇਜਣੀ ਹੈ। ਮੇਰਾ ਗੁਰੂ ਜਾਣੀ ਜਾਣ ਹੈ, ਉਹ ਬਿਨਾ ਬੋਲਿਆ ਬਿਨਾ ਕਹਿਆ ਬਿਨਾ ਦੱਸਿਆ ਸਭ ਕੁਝ ਜਾਣਦਾ ਹੈ। ਮੈਂ ਇੱਥੇ ਬੈਠਾ ਰਾਤ ਦਿਨ ਉਹਨਾਂ ਦੀ ਆਰਾਧਨਾ ਕਰੀ ਜਾਵਾਂਗਾ ਜਦੋਂ ਤੱਕ ਉਹ ਨਹੀਂ ਆਉਂਦੇ।
ਆਏ ਆਪ ਹੀ ਤੇ ਸੁਖ ਕਰੈ, ਲਖੈ ਪ੍ਰੀਤ ਔਰ ਆਸਾ ਪੂਰੈ।
ਆਪ ਆਉਣਗੇ ਚੱਲ ਕੇ, ਮੇਰੇ ਮਨ ਦੀ ਪ੍ਰੀਤ ਮੇਰੇ ਮਨ ਦੀ ਆਸਾ ਪੂਰੀ ਕਰਨਗੇ।
ਆਸਾ ਪੂਰੈ ਦਿਨ ਪ੍ਰਤ ਵਸਤੋ ਸਕਲ ਸਕੇਲੇ, ਬਹੁ ਦਾਸਨ ਯੁਤ ਗੁਰ ਕੋ ਮੇਲੇ।
ਭਾਈ ਸਾਈ ਦਾਸ ਉਡੀਕ ਕਰੀ ਜਾ ਰਹੇ, ਕਹਿੰਦੇ ਚਿੱਠੀ ਵੀ ਨੀ ਭੇਜਣੀ, ਆਪੇ ਹੀ ਹੋਣਗੇ ਮੇਰੇ ਮਾਲਕ ਜੀ। ਰਾਤ ਦਿਨ ਉਡੀਕ ਕਰੀ ਜਾ ਰਹੇ ਨੇ, ਔਰ ਜਿੰਨੀਆਂ ਵਸਤੂਆਂ ਚਾਹੀਦੀਆਂ ਨੇ ਘੋੜਿਆਂ ਵਾਸਤੇ, ਕਾ ਪੱਠਾ ਉਹ ਦਾਣਾ ਉਹ ਵੀ ਇਕੱਠਾ ਕਰਾ ਕੇ ਆਪਣੇ ਦਾਸਾਂ ਨੂੰ ਕਹਿ ਕੇ ਸਾਈ ਦਾਸ ਜੀ ਰਖਵਾ ਰਹੇ ਨੇ।
ਸਗਰੀ ਸੇਵ ਕਰੋ ਨਿਜ ਕਰਤੇ, ਨਹੀਂ ਆਪ ਤੇ ਲੈ ਕੁਛ ਵਰਤੇ।
ਸਾਈ ਦਾਸ ਕਹਿੰਦੇ ਮੈਂ ਸਾਰੀ ਸੇਵਾ ਆਪਣੇ ਘਰੋਂ ਕਰਨੀ ਹੈ ਗੁਰੂ ਸਾਹਿਬ ਦੀ, ਉਹਨਾਂ ਨੂੰ ਕੋਈ ਚੀਜ਼ ਆ ਕੇ ਖਰੀਦਣੀ ਨਾ ਪਵੇ, ਕੋਈ ਚੀਜ਼ ਮੁੱਲ ਨਾ ਲੈਣੀ ਪਵੇ ਬਾਹਰੋਂ, ਸਭ ਕੁਝ ਘਰੋਂ ਹੀ ਉਹਨਾਂ ਨੂੰ ਸਾਡੇ ਇੱਥੋਂ ਪ੍ਰਾਪਤ ਹੋਵੇ।
ਤਿਆਰੀ ਕਰਿਓ ਦਿਵਸ ਬਿਤਾਵੈ, ਕਹੋ ਕਹਾਂ ਲਗ ਪ੍ਰੇਮ ਉਪਾਵੈ।
ਤਾਂ ਤਿਆਰੀ ਕਰਦਿਆਂ ਦਿਨ ਬਤੀਤ ਕਰੀ ਜਾ ਰਹੇ ਨੇ। ਸਿੱਖ ਦਾ ਮਤਲਬ ਹੈ ਤਿਆਰੀ ਕਰੀ ਜਾਵੇ, ਕਦੇ ਤਾਂ ਮਾਲਕ ਆਵੇਗਾ। ਅਸੀਂ ਤਾਂ ਆਸਾ ਹੀ ਢਾ ਕੇ ਬਹਿ ਜਾਂਦੇ ਹਾਂ ਵੀ ਖਬਰੇ ਆਵੇ ਨਾ ਆਵੇ, ਤਿਆਰੀ ਕਰੋ। ਇੱਕ ਵਿਦਵਾਨ ਇੱਥੇ ਭਾਈ ਸੰਤੋਖ ਸਿੰਘ ਵੀ ਕਹਿ ਰਹੇ ਨੇ, ਕਿਵੇਂ ਸਾਈ ਦਾਸ ਤਿਆਰੀ ਕਰ ਰਹੇ ਨਾ, ਰੋਜ਼ ਘਾਹ ਪੱਠਾ ਲਿਆ ਕੇ ਰੱਖਦੇ ਨੇ, ਰੋਜ਼ ਸੇਜਾ ਵਿਛਾਉਂਦੇ ਨੇ, ਅੱਜ ਆਉਣਗੇ ਨਹੀਂ ਆਏ, ਤੇ ਕਹਿੰਦੇ ਲੱਗਦਾ ਸਾਡੀ ਤਿਆਰੀ ਚ ਕਮੀ ਹੈ। ਅਗਲੇ ਦਿਨ ਫਿਰ ਤਿਆਰੀ ਕਰਦੇ, ਆਉਣਗੇ। ਕਹਿੰਦੇ ਏਦਾਂ ਤਿਆਰੀ ਕਰਦਿਆਂ ਦਿਨ ਬਤੀਤ ਕਰਦੇ, ਜਿੰਨਾ ਪ੍ਰੇਮ ਭਾਈ ਸਾਈ ਦਾਸ ਦੇ ਅੰਦਰ ਹੈ, ਉਹ ਮੈਂ ਕਲਮ ਨਾਲ ਭਾਈ ਸੰਤੋਖ ਸਿੰਘ ਕਹਿੰਦੇ ਬਿਆਨ ਨਹੀਂ ਕਰ ਸਕਦਾ। ਉਹਨਾਂ ਦੇ ਅੰਦਰ ਦੀ ਪ੍ਰੀਤ ਉਹ ਕਲਮ ਨਾਲ ਮੈਂ ਲਿਖ ਨਹੀਂ ਸਕਦਾ।
ਬਸਨ ਬੇਬੁਕਨ ਦੇ ਨੇ ਉਪਾਇਨ, ਕਰ ਕਰ ਤਿਆਰ ਤਰਤ ਹੈ ਆਇਨ।
ਬਾਹਰ ਬਾਜ਼ਾਰ ਜਾਂਦੇ, ਕੋਈ ਵਧੀਆ ਜਿਹਾ ਕੱਪੜਾ ਨਜ਼ਰ ਆਉਂਦਾ ਤੇ ਖਰੀਦ ਲਿਆਉਂਦੇ, ਕਦੇ ਕੋਈ ਗਹਿਣਾ ਮਿਲਦਾ ਤੇ ਗਹਿਣਾ ਖਰੀਦ ਲਿਆਉਂਦੇ, ਲਿਆ ਕੇ ਘਰ ਰੱਖਦੇ। ਕਹਿੰਦੇ ਜਦੋਂ ਸਤਿਗੁਰੂ ਆਉਣਗੇ ਨਾ, ਆਹ ਕੱਪੜੇ ਮਹਾਰਾਜ ਜੀ ਨੂੰ ਭੇਟ ਕਰਾਂਗਾ, ਪਹਿਲੇ ਦਿਨ ਆਹ ਵਸਤੂ ਭੇਟ ਕਰਾਂਗਾ, ਆਹ ਗਹਿਣੇ ਮਾਤਾ ਦਮੋਦਰੀ ਨੂੰ ਭੇਟ ਕਰਾਂਗਾ, ਸਤਿਗੁਰਾਂ ਦੇ ਦੂਜੇ ਮਹਿਲ ਮਾਤਾ ਨਾਨਕੀ ਜੀ ਇਹ ਵਸਤੂ ਉਹਨਾਂ ਨੂੰ ਭੇਟ ਕਰਾਂਗਾ। ਕਹਿੰਦੇ ਏਦਾਂ ਗੁਰੂ ਪਾਤਸ਼ਾਹ ਜੀ ਵਾਸਤੇ ਭਾਈ ਸਾਈ ਦਾਸ ਰੋਜ਼ ਤਿਆਰੀ ਕਰਦੇ ਨੇ।
ਅੱਜ ਕੱਲ ਮੈਂ ਗੁਰ ਆਗਮਨੋ ਅਤ ਆਏ ਬਿਰਾਜਾਂਗੇ ਮਮ ਪਮਨੋ।
ਬਸ ਅੱਜ ਕੱਲ ਆਉਣ ਹੀ ਵਾਲੇ ਨੇ ਸਤਿਗੁਰੂ, ਬਸ ਆਏ ਖੜੇ। ਭਾਈ ਸਾਈਂ ਦਾਸ ਦਾ ਇੰਨਾ ਪੱਕਾ ਨਿਸ਼ਚਾ ਕਿ ਬਸ ਅੱਜ ਕੱਲ ਆਏ ਖੜੇ, ਬਸ ਹੁਣੇ ਆਏ, ਸ਼ਾਇਦ ਅੱਜ ਹੀ ਆ ਜਾਣ, ਸ਼ਾਇਦ ਸਵੇਰੇ ਕੱਲ ਨੂੰ ਆ ਜਾਣ। ਕਹਿੰਦੇ ਆ ਕੇ ਮੇਰੇ ਘਰ ਚ ਜਰੂਰ ਬਿਰਾਜਣਗੇ।
ਧੰਨ ਭਾਗ ਮੈਂ ਤਿਸ ਦਿਨ ਹੋਵੋ, ਨਿਜ ਘਰ ਮੈਂ ਤਿਤ ਸਤਿਗੁਰ ਜਿਉਵੋ।
ਉਸ ਦਿਨ ਮੇਰੇ ਵੱਡੇ ਭਾਗ ਹੋਣਗੇ, ਧੰਨ ਭਾਗ ਹੋਣਗੇ, ਜਿਸ ਦਿਨ ਮੈਂ ਆਪਣੇ ਘਰ ਚ ਗੁਰੂ ਦੇ ਦਰਸ਼ਨ ਕਰਾਂਗਾ। ਉਹ ਦਿਨ ਤੋਂ ਬਲਿਆਰ ਜਾਵਾਂ, ਮੈਂ ਉਸ ਘੜੀ ਤੋਂ ਵਾਰੇ ਜਾਵਾਂ, ਕਦੋਂ ਸੁਲੱਖਣੀ ਘੜੀ ਆਵੇ, ਜਦੋਂ ਸੁਲੱਖਣੀ ਘੜੀ ਚ ਮੈਂ ਆਪਣੇ ਗੁਰੂ ਦੇ ਦਰਸ਼ਨ ਆਪਣੇ ਘਰ ਕਰਾਂ।
ਜਬੈ ਕਿਰਪਾ ਥਾਰੇਂਗੇ ਨਾਥ, ਤਬ ਪਰਿਵਾਰ ਲੈ ਨਿਜ ਸਾਥ।
ਸਤਿਗੁਰੂ ਜੀ ਜਗਤ ਨਾਥ ਮੇਰੇ ਤੇ ਕਿਰਪਾ ਧਾਰਨਗੇ ਨਾ, ਉਦੋਂ ਆਪਣਾ ਸਾਰਾ ਪਰਿਵਾਰ ਨਾਲ ਲੈ ਕੇ, ਆਪਣੇ ਸਾਰੇ ਪਰਿਵਾਰ ਨੂੰ ਨਾਲ ਲੈ ਕੇ।
ਮੋਏ ਦੀਨ ਕੀ ਦਸ਼ਾ ਨਿਆਰੈ, ਤਛਿਨ ਮਾਰਗ ਮੈਂ ਪਗ ਡਾਰੈ।
ਮੇਰੇ ਵਰਗੇ ਦੀਨ ਦੀ ਦਸ਼ਾ ਵੇਖਣਗੇ, ਮੇਰੀ ਹਾਲਤ ਵੇਖਣਗੇ, ਤੇ ਆਪਣਾ ਸਾਰਾ ਪਰਿਵਾਰ ਲੈ ਕੇ ਉਸੇ ਵਕਤ ਉਹਨਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਪੈਣਾ। ਉਦੋਂ ਹੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਡਰੋਲੀ ਦੇ ਰਸਤੇ ਨੂੰ ਚੱਲ ਕੇ ਆ ਜਾਣਾ ਸਤਿਗੁਰਾਂ ਨੇ।
ਸਫਲ ਕਰੈ ਮਮ ਸਦਨ ਚਿਨਾਯੋ, ਬਸੈ ਆਨ ਪਰਿਆਂਕ ਡਸਾਯੋ।
ਮੇਰਾ ਇਹ ਬਣਿਆ ਘਰ ਸਤਿਗੁਰੂ ਜੀ ਆ ਕੇ ਸਫਲਾ ਕਰਨਗੇ, ਚਿਣਿਆ ਹੋਇਆ ਮਕਾਨ ਸਫਲਾ ਕਰਨਗੇ। ਆ ਜਿਹੜਾ ਪਲਘਾ ਸਤਿਗੁਰਾਂ ਵਾਸਤੇ ਮੈਂ ਵਿਛਾਇਆ, ਇਹਦੇ ਤੇ ਆ ਕੇ ਜਦੋਂ ਬੈਠਣਗੇ, ਮੇਰਾ ਇਹ ਚਿਣਿਆ ਘਰ ਉਸ ਦਿਨ ਸਫਲਾ ਹੋ ਜਾਵੇਗਾ।
ਹੱਥ ਜੋੜ ਮੈਂ ਥਿਰੋਂ ਅਗਾਰੇ, ਕਰਹੋ ਜਿਉਂ ਜਿਉਂ ਸੁਮੁਖ ਉਚਾਰੇ।
ਹੱਥ ਜੋੜ ਕੇ ਮੈਂ ਉਹਨਾਂ ਦੇ ਅੱਗੇ ਟਿਕਿਆ ਰਹਾਂਗਾ, ਖਲੋਤਾ ਰਹਾਂਗਾ, ਜੋ ਕਿਹਾ ਕਰਨਗੇ ਕਰਿਆ ਕਰਾਂਗਾ। ਜਦੋਂ ਆ ਜਾਣਗੇ ਨਾ, ਤੇ ਹੱਥ ਜੋੜ ਕੇ ਸਤਿਗੁਰਾਂ ਦੇ ਸਾਹਮਣੇ ਖਲੋਤਾ ਰਿਹਾ ਕਰਾਂਗਾ, ਜੋ ਹੁਕਮ ਕਰਿਆ ਕਰਨਗੇ ਉਸੇ ਵੇਲੇ ਕਰਿਆ ਕਰਾਂਗਾ।
ਐਸੀ ਖੈਂਚ ਪ੍ਰੇਮ ਕੀ ਭਏ, ਸੁਧ ਵਿਵਹਾਰ ਬਿਸਰ ਸਭ ਗਏ।
ਜੀ ਪ੍ਰੇਮ ਦੀ ਖਿੱਚ ਪਈ ਭਾਈ ਸਾਈਂ ਦਾਸ ਦੇ ਅੰਦਰ ਕਿ ਦੁਨੀਆਂ ਦੇ ਕੰਮ ਕਾਰਾਂ ਦੀ ਸੁਧ ਭੁੱਲ ਗਈ, ਕਾਰਾਂ ਵਿਹਾਰਾਂ ਦੀ ਸੁਧ ਭੁੱਲ ਗਈ, ਇੱਕੋ ਲਟਕ ਲੱਗੀ ਹੈ ਗੁਰੂ ਸਾਹਿਬ ਆ ਜਾਣ, ਸਤਿਗੁਰੂ ਜੀ ਆ ਜਾਣ, ਉਹਨਾਂ ਦੇ ਦਰਸ਼ਨ ਹੋ ਜਾਣ, ਮੇਰੇ ਗਰੀਬ ਦੇ ਘਰ ਚਰਨ ਪਾ ਦੇਣ, ਏਦਾਂ ਦੀ ਬਸ ਇੱਕ ਲਟਕ ਲੱਗੀ ਹੋਈ ਹੈ।
ਦੋਨੋ ਦਿਸ਼ਕੋ ਪ੍ਰੇਮ ਪਛਾਨਾ, ਸ੍ਰੀ ਗੁਰੂ ਹਰਗੋਬਿੰਦ ਸੁਜਾਨਾ।
ਸੁਜਾਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ, ਦੋਵਾਂ ਪਾਸੇ ਪ੍ਰੇਮ ਦੀ ਖਿੱਚ ਹੋ ਰਹੀ ਹੈ। ਉਧਰ ਯੂਪੀ ਵਿੱਚ ਬੈਠਾ ਸਾਧ ਅਲਮਸਤ, ਜਿਹਦੀ ਕਥਾ ਆਪਾਂ ਕੱਲ ਸਰਵਣ ਕੀਤੀ ਹੈ, ਉਹ ਬੈਠਾ ਆਰਾਧਨਾ ਕਰ ਰਿਹਾ, ਮਹਾਰਾਜ ਦਰਸ਼ਨ ਦਿਓ, ਦੀਦਾਰ ਦਿਓ। ਤੇ ਇਧਰ ਭਾਈ ਸਾਈਂ ਦਾਸ ਜੀ ਆਰਾਧ ਰਹੇ ਨੇ, ਮਹਾਰਾਜ ਦਰਸ਼ਨ ਦਿਓ। ਦੋਵਾਂ ਪਾਸਿਆਂ ਦੀ ਖਿੱਚ ਗੁਰੂ ਹਰਗੋਬਿੰਦ ਸਾਹਿਬ ਨੂੰ ਪਈ। ਹੁਣ ਦੋਵਾਂ ਦਾ ਪ੍ਰੇਮ ਪੂਰਾ ਕਰਨਾ, ਭਾਈ ਸਾਈਂ ਦਾਸ ਦਾ ਵੀ ਔਰ ਉਸ ਮਹਾਂਪੁਰਖ ਸਿੱਖ ਸਾਧੂ ਬਾਬੇ ਅਲਮਸਤ ਦੀ ਵੀ ਭਾਵਨਾ ਪੂਰੀ ਕਰਨੀ ਹੈ।
ਨਾਨਕ ਮਤੇ ਅਰਾਧਾ ਸਾਧੂ, ਸਿੱਧਨ ਤੇ ਲੈ ਬਾਦਾ ਅਦ।
ਸ੍ਰੀ ਨਾਨਕ ਮਤਾ ਸਾਹਿਬ ਵਿਖੇ ਉਹ ਸਾਧੂ ਅਰਾਧ ਰਿਹਾ ਜਿਹਨੂੰ ਸਿੱਧਾਂ ਨੇ ਬੜਾ ਦੁੱਖ ਦਿੱਤਾ, ਸਿੱਧਾਂ ਨੇ ਜਿਹਦਾ ਬੜਾ ਨਿਰਾਦਰ ਕੀਤਾ, ਗੁਰੂ ਸਾਹਿਬ ਦੇ ਸਥਾਨ ਦੀ ਬੇਅਦਬੀ ਕੀਤੀ ਹੈ, ਉਹ ਵੀ ਦੁਖੀ ਹੋ ਕੇ, ਆਤੁਰ ਹੋ ਕੇ, ਵਿਆਕੁਲ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਦੀ ਆਰਾਧਨਾ ਕਰ ਰਿਹਾ।
ਗ੍ਰਾਮ ਡੋਲੀ ਸਾਈਂ ਦਾਤ, ਠਾਨਿਓ ਪ੍ਰਣ ਗੁਰ ਬਸੈ ਅਵਾਤ।
ਡਰੋਲੀ ਨਗਰ ਵਿੱਚ ਭਾਈ ਸਾਈਂ ਦਾਸ ਜੀ ਨੇ ਪ੍ਰਣ ਕੀਤਾ ਕਿ ਗੁਰੂ ਸਾਹਿਬ ਮੇਰੇ ਘਰ ਚ ਆ ਕੇ ਰਹਿਣ, ਸਤਿਗੁਰੂ ਜੀ ਪਰਿਵਾਰ ਸਮੇਤ ਆ ਕੇ ਮੇਰੇ ਘਰ ਚ ਚਰਨ ਪਾਉਣ। ਇਧਰ ਭਾਈ ਸਾਈਂ ਦਾਸ ਨੇ ਆਰਾਧਨਾ ਕੀਤੀ ਹੋਈ ਹੈ।
ਪ੍ਰੇਮ ਨਾਮ ਤੇ ਅੰਚਨ ਹੋਏ, ਮਿਲਿਓ ਚੈ ਚਿਤਵਤ ਦਿਸ਼ ਦੋਏ।
ਪ੍ਰੇਮ ਦੀਆਂ ਡੋਰਾਂ ਨਾਲ ਦੋਵੇਂ ਪਾਸੇ ਖਿੱਚ ਪੈ ਰਹੀ, ਗੁਰੂ ਹਰਗੋਬਿੰਦ ਸਾਹਿਬ ਖਿੱਚੇ ਜਾ ਰਹੇ ਨੇ। ਜਿਵੇਂ ਪੜ੍ਹਦੇ ਨੇ ਨਾ ਕਈ ਮਹਾਂਪੁਰਖ, ਰੱਬ ਭਗਤਾਂ ਨੇ ਵਸ ਕੀਤਾ ਪ੍ਰੇਮ ਦੀਆਂ ਪਾ ਕੇ ਡੋਰੀਆਂ, ਉਹ ਕਹਿੰਦੇ ਪ੍ਰੇਮ ਦੀਆਂ ਡੋਰਾਂ ਪਾਈਆਂ ਖਿੱਚ ਕਰ ਰਹੇ ਨੇ। ਦੋਹੀ ਪਾਸੀ ਪ੍ਰੇਮ ਦੀ ਦਾਮ ਨਾਲ ਗੁਰੂ ਸਾਹਿਬ ਖਿੱਚੇ ਜਾ ਰਹੇ ਨੇ।
ਬਿਰਧ ਸੰਭਾਰ ਗਰੀਬ ਨਿਵਾਜੋ, ਚਹਿਤ ਕਰੇ ਦਾਸਨ ਕੇ ਕਾਜੋ।
ਗਰੀਬ ਨਿਵਾਜ ਬਿਰਧ ਸਤਿਗੁਰੂ ਜੀ ਸੰਭਾਲ ਕੇ ਆਪਣੇ ਦਾਸਾਂ ਦੇ ਕੰਮ ਸਵਾਰਨਾ ਚਾਹੁੰਦੇ, ਆਪਣੇ ਦਾਸਾਂ ਦੇ ਕਾਰਜ ਕਰਨਾ ਚਾਹੁੰਦੇ ਹਨ।
ਯੁਤ ਪਰਿਵਾਰ ਡਰੋਲੀ ਚਾਹਤ, ਨਿਜ ਘਰ ਵਿਖੇ ਬਸਾਏ ਉਮਾਤ।
ਮਹਾਰਾਜ ਜੀ ਪਰਿਵਾਰ ਸਮੇਤ ਡਰੋਲੀ ਜਾਣਾ ਚਾਹੁੰਦੇ, ਹੁਣ ਫੁਰਨਾ ਕੀਤਾ ਪਹਿਲਾਂ ਡਰੋਲੀ ਚੱਲੀਏ ਤੇ ਡਰੋਲੀ ਚੱਲ ਕੇ ਚਰਨ ਪਾਈਏ। ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਪਰਿਵਾਰ ਸਮੇਤ ਜਾਣਾ ਚਾਹੁੰਦੇ ਹਨ।
ਸਾਧੂ ਚਾਹੇ ਜੋਗਨ ਕੀ ਜੀਤ, ਸ਼੍ਰੀ ਨਾਨਕ ਥਲ ਮੈਂ ਧਰ ਪ੍ਰੀਤ।
ਦਾਸ ਸਤਿਗੁਰਾਂ ਨੂੰ ਪਰਿਵਾਰ ਸਮੇਤ ਆਪਣੇ ਘਰ ਵਸਾਉਣਾ ਚਾਹੁੰਦਾ, ਉਧਰ ਯੋਗੀਆਂ ਦੇ ਉੱਤੇ ਜਿੱਤ ਪ੍ਰਾਪਤ ਕਰਾਉਣਾ ਚਾਹੁੰਦਾ ਹੈ ਭਾਈ ਅਲਮਸਤ, ਉਹ ਅਰਾਧਨਾ ਕਰ ਰਿਹਾ ਨਾਨਕ ਮਤਾ ਸਾਹਿਬ ਚ ਬੈਠਾ ਕਿ ਸਾਰੇ ਯੋਗੀਆਂ ਨੂੰ ਆ ਕੇ ਸਤਿਗੁਰੂ ਜੀ ਜਿੱਤਣ ਔਰ ਧੰਨ ਗੁਰੂ ਨਾਨਕ ਸਾਹਿਬ ਦਾ ਪਵਿੱਤਰ ਪਾਵਨ ਸਥਾਨ ਇਹਨਾਂ ਯੋਗੀਆਂ ਕੋਲੋਂ ਆਜ਼ਾਦ ਕਰਾਉਣ।
ਜਿਮ ਪ੍ਰਸਥਾਨ ਬਣੇ ਯੁਗ ਥਾਨ, ਤਥਾ ਵਿਚਾਰਤ ਗੁਰ ਭਗਵਾਨ।
ਦੋਵੇਂ ਪਾਸੇ ਸਤਿਗੁਰਾਂ ਦਾ ਪ੍ਰਸਥਾਨ ਕਰਨਾ ਬਣਦਾ ਕਿ ਦੋਵੇਂ ਪਾਸੇ ਜਾਣਾ, ਉਧਰ ਨਾਨਕ ਮਤਾ ਸਾਹਿਬ ਜਾਣਾ, ਇਧਰ ਡਰੋਲੀ ਜਾਣਾ ਹੈ। ਸਤਿਗੁਰੂ ਜੀ ਹੁਣ ਮਨ ਚ ਵਿਚਾਰ ਕਰ ਰਹੇ ਨੇ ਕਿ ਕਿਵੇਂ ਦੋਹੀਂ ਪਾਸੇ ਚੱਲ ਕੇ ਚਰਨ ਪਾਏ ਜਾਣ।
ਸਭ ਬਿਦ ਕੋ ਸਮਝਣ ਕਰ ਮਨ ਮੈਂ, ਚਿਤ ਕੋ ਤਾਰਤ ਪੰਥ ਗਮਨ ਮੈਂ।
ਸਾਰੀ ਵਿਧੀ ਮਹਾਰਾਜ ਜੀ ਨੇ ਆਪਣੇ ਮਨ ਚ ਸਮਝੀ, ਜਾਣ ਲਿਆ ਕਿ ਹੁਣ ਕਿਵੇਂ ਚੱਲਣਾ ਹੈ ਕਿ ਸ੍ਰੀ ਨਾਨਕ ਮਤਾ ਸਾਹਿਬ ਪਹਿਲਾਂ ਜਾਈਏ। ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਨ ਚ ਵਿਚਾਰ ਕਰਕੇ ਸਾਰਾ ਨਿਰਣਾ ਕਰ ਲਿਆ, ਸਾਰਾ ਸਮਾਗਮ ਮਹਾਰਾਜ ਜੀ ਨੇ ਬਣਾ ਲਿਆ।
ਬਣਿਓ ਅਵਾਸ਼ੀ ਪਹੁੰਚਨੋ ਤਾਂ, ਸ਼੍ਰੀ ਹਰਗੋਬਿੰਦ ਸਮਰਤ ਮਹਾ।
ਪਹਿਲਾਂ ਸਾਡਾ ਸ੍ਰੀ ਨਾਨਕ ਮਤਾ ਸਾਹਿਬ ਜਾਣਾ ਬਣਦਾ, ਉੱਥੇ ਪਹੁੰਚੀਏ ਕਿਉਂਕਿ ਉਹ ਸਿੱਖ ਜ਼ਿਆਦਾ ਬਿਪਤਾ ਵਿੱਚ ਬੈਠਾ। ਬਾਬਾ ਅਲਮਸਤ ਜੀ ਬੜੀ ਵੱਡੀ ਬਿਪਤਾ ਚ ਬੈਠੇ, ਯੋਗੀ ਸਾਰੇ ਵਿਰੋਧੀ ਸੀ, ਦੁਸ਼ਮਣ ਸੀ। ਸਤਿਗੁਰੂ ਜੀ ਵਿਚਾਰ ਕਰ ਰਹੇ ਨੇ ਕਿਵੇਂ ਜਾਣਾ ਬਣੀਏ। ਇਧਰ ਭਾਈ ਸਾਈ ਦਾਸ ਜੀ ਵੀ ਬੜੇ ਬੇਬਲ ਹੋਏ ਬੈਠੇ ਨੇ ਤੇ ਜਿਵੇਂ ਸਤਿਗੁਰੂ ਜੀ ਦੋਵੇਂ ਪਾਸੇ ਸਿੱਖਾਂ ਦੀਆਂ ਭਾਵਨਾਵਾਂ ਪੂਰੀਆਂ ਕਰ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਨਾਂ ਚ ਸਰਵਣ ਕਰੋਗੇ।